की है और ये जादू किया है ऑल स्टेट पिकनिक एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकनिक एजेंसी के राजा बादशाह 6472903773 6472903773।
समोसा एंड स्वीट फैक्ट्री दीता गाली कुजोरे तुम्हा पया जे चारे पासे तुसी भी आओ 1850 Albion Road in Rexdale 4162131365।
जे तुसी इमिग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, PR वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी।
Pizza Depot completed 25 years and we're throwing the biggest celebration yet.
Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways. Participate in a lucky draw till June 30th and a chance to win big on July 1st.
Download the Pizza Depot app now and you could win a dream trip to Mexico, iPhones, smartwatches, TVs and much more. Pizza Depot, 25 years of deliciousness.
रियल स्टेट की कोई भी ट्रांजैक्शन करने वास्ते एक चंगी ला फर्म दा थोड़े नाल होना बहुत जरूरी है। आसरा लॉयर्स दे अमनदीप कपला होरी जिन्हां दा एक लंबा तजर्बा है। तुसी किसी भी तरह की रियल स्टेट ट्रांजैक्शन करनी चाहते हो तो आसरा लॉयर्स दे अमनदीप कपला होरां नाल संपर्क करो 905-456-2020 अमनदीप कपला।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs, and much more.
Download the Pizza Depot app and order a large pizza with two toppings for only $9.25 on April 13th, 2025.
HK Tire Center to cars and trucks se brand new ya old tires le sakde ho.
BF Cordage, Hancock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
भाई सस्ता ला ला, इंज कर तू 6 दी बजाय 5 ले ला।
ओहो सरला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए है जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप। नाले साडे कोल इंडिया वाले भांडे, प्लेटां, बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दी ओंटारियो विच 9 लोकेशंस विचों जिथे मर्जी आ जाओ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-8154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, बैंक वालों पैसे दी मांग, उन्हें ही सानू कॉल करो, फिर तो अनु कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना ब्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
घर, मकान या दुकान, प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू, जेडे ब्रैम्पटन ते मिसिसागा तो अपने भरोसेमंद सेवावां प्रदान करदे ने।
आज ही कॉल करो 905-915-8484
9059158484। घर खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
ओ बल्ले बल्ले भाई, ए ता कमाल करती, एडी वड्डी शॉप बना ली।
घर, दफ्तर, कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम, सर्व लो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्व लो कंस्ट्रक्शन 410-841-0478 416-841-0478 सर्व लो कंस्ट्रक्शन।
ओ जी रियल एस्टेट डील किसे किसे नु रास आवे,
जे डील डेल मुंडी करवावे तब प्रॉपर्टी दे बाग जगावे, किसे भी तरह दी रेजिडेंशियल कमर्शियल इन्वेस्टमेंट ली, होटल, मोटल, लैंड, प्लाजा, गैस स्टेशन, अपार्टमेंट्स खरीदन या बेचन ली,
या फिर फ्री मार्केट एवेल्युएशन ली, इको थां ते इको ना, डील मुंडी।
कॉल करो 416-213-1313
State expert.
दोस्तों ਇਹ ਸੰਦੇਸ਼ ਤੇਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ, ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਮੌਸਮ ਨੇ ਰੰਗ ਬਦਲਿਆ ਜੀ, 3 ਕੁ ਦਿਨ ਪੂਰੀ ਸਖ਼ਤ ਗਰਮੀ ਆ ਜਿਹੜੀ ਉਹ ਪਈ ਆ, ਤੇ ਹੁਣ ਜਿਹੜਾ ਟੈਂਪਰੇਚਰ ਆ ਉਹ ਠੰਡਾ ਹੋਣ ਲੱਗਿਆ। 3 ਕੁ ਦਿਨ ਤਾਂ ਸੜਕਾਂ ਦੇ ਉੱਤੇ ਸੁੰਨਸਾਨ ਪਈ ਸੀ ਜੀ, ਸ਼ਾਮ ਨੂੰ ਲੋਕ ਸੈਰ ਵੀ ਘੱਟ ਕਰਦੇ ਸੀ, ਤੇ ਬਸ ਚਾਰੇ ਪਾਸੇ ਇਹ ਕਹਿ ਲਓ ਸੇਕ ਹੀ ਸੇਕ ਸੀ। ਚਲੋ ਕੋਈ ਗੱਲ ਨਹੀਂ, 2 ਤੋਂ ਲੈ ਕੇ 3 ਵਜੇ ਤੱਕ ਆਪਣਾ ਇਹ ਨਗਾਰਾ ਰੇਡੀਓ ਤੁਸੀਂ ਸੁਣਦੇ ਹੋ, ਤੇ ਰਾਣਾ ਰਣਧੀਰ ਸਿੰਘ ਸਿੱਧੂ ਮੇਰੇ ਵੀਰ ਕਿਤੇ ਕਿਤੇ ਇਹਨੂੰ ਹੋਸਟ ਕਰਦੇ ਨੇ, ਕਿਤੇ ਕਿਤੇ ਮੈਂ ਇਹਨੂੰ ਹੋਸਟ ਕਰਦਾ। ਮੰਗਲਵਾਰ ਦੇ ਪ੍ਰੋਗਰਾਮ ਤੋਂ ਬਾਅਦ ਮੈਨੂੰ ਤਕਰੀਬਨ 7 ਕੁ ਬੰਦਿਆਂ ਨੇ ਕਾਲ ਕਰਕੇ ਕਿਹਾ ਕਿ ਭਾਜੀ ਉਹ ਜਿਹੜੀ ਤੁਸੀਂ ਕਵਿਤਾ ਸੁਣਾਈ ਸੀ ਨਾ ਉਹ ਦੁਬਾਰਾ ਸੁਣਾਇਓ, ਤੇ ਤਕਰੀਬਨ 9 ਕੁ ਬੰਦਿਆਂ ਨੇ ਮੈਥੋਂ ਦੀ ਰਿਕਾਰਡਿੰਗ ਮੰਗਵਾਈ ਆ। ਵਾਕਿਆ ਹੀ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਇੱਕ ਨਵੇਂ ਐਂਗਲ ਤੋਂ ਗੱਲ ਕੀਤੀ ਹੈ ਤੇ ਮੈਂ ਸਾਡੇ ਦੋਸਤਾਂ ਨੂੰ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ ਜੀ, ਡਾਕਟਰ ਸਾਧੂ ਬੇਨਿੰਗ ਜੀ ਨੂੰ ਆਪਾਂ ਲਾਈਨ ਤੇ ਹੀ ਨਾਲ ਲਿਆਵਾਂਗੇ ਵੀਰਵਾਰ ਨੂੰ, ਗੱਲ ਹੀ ਕੋਈ ਨਹੀਂ, ਤੁਸੀਂ ਸਿੱਧੀ ਉਹਨਾਂ ਨਾਲ ਗੱਲਬਾਤ ਕਰ ਲਿਓ, ਉਹਨਾਂ ਦੀ ਗੱਲ ਆ ਜਿਹੜੀ ਸੁਣਿਓ। ਦੇਖੋ ਵਿਚਾਰ ਆਪਣੇ ਅਲੱਗ ਅਲੱਗ ਤਰ੍ਹਾਂ ਦੇ ਆਪਣੇ ਮਨ ਦੇ ਵਿੱਚ ਆਉਂਦੇ ਨੇ, ਉਹਨਾਂ ਵਿਚਾਰਾਂ ਨੂੰ ਕਾਵਿਕ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਨਾ ਇਹ ਕੋਈ ਸੌਖਾ ਜਿਹਾ ਕੰਮ ਨਹੀਂ ਹੁੰਦਾ ਗਾ। ਤੁਸੀਂ ਇੱਕ ਇਮਾਰਤ ਬਣਾਉਂਦੇ ਹੋ, ਤੁਸੀਂ ਥੋੜਾ ਜਿਹਾ ਸੋਚ ਕੇ ਦੇਖੋ ਵੀ ਪਹਿਲਾਂ ਜ਼ਮੀਨ ਲੱਭਦੇ ਹੋ, ਫੇਰ ਤੁਸੀਂ ਉਹਦੀ ਫਾਊਂਡੇਸ਼ਨ, ਤੇ ਉਸ ਤੋਂ ਬਾਅਦ ਇਮਾਰਤ ਬਣਨ ਲੱਗਦੀ ਹੈ। ਹੁਣ ਜਦੋਂ ਇਮਾਰਤ ਬਣ ਜਾਂਦੀ ਹੈ, ਬਿਲਡਿੰਗ ਬਣ ਜਾਂਦੀ ਹੈ, ਉਹ ਫਾਊਂਡੇਸ਼ਨ ਦਿਸਦੀ ਨਹੀਂ, ਉੱਤੋਂ ਸੋਹਣੀ ਖੜੀ ਇਮਾਰਤ ਦਿਸਦੀ ਹੈ। ਇਵੇਂ ਜਿਹੜੇ ਲੇਖਕ ਹੁੰਦੇ ਨੇ, ਵਾਰਤਕ ਹੁੰਦੇ ਨੇ, ਮੈਂ ਕਹੂੰਗਾ ਜੀ ਜਿਹੜੇ ਫਿਲਾਸਫਰ ਹੁੰਦੇ ਨੇ, ਕਵੀ ਹੁੰਦੇ ਨੇ, ਜਿਹੜੇ ਸਮਾਜ ਸੁਧਾਰਕ ਹੁੰਦੇ ਨੇ, ਜਿਨ੍ਹਾਂ ਨੂੰ ਕਈ ਵਾਰੀ ਅਸੀਂ ਆਪਣੇ ਰੋਲ ਮਾਡਲ ਵੀ ਸਮਝਦੇ ਹਾਂ, ਹਿਸਟੋਰੀਕਲ ਪਰਸਨੈਲਿਟੀਜ਼, ਇਹ ਪਹਿਲਾਂ ਸੋਚਣ ਪ੍ਰਕਿਰਿਆ ਦੇ ਵਿੱਚੋਂ ਕਈ ਕਈ ਸਾਲ ਬੀਤ ਜਾਂਦੇ ਆ, ਇਹ ਆਮ ਮਨੁੱਖ ਨਹੀਂ ਹੁੰਦੇ ਗੇ। ਆਮ ਮਨੁੱਖ ਇਧਰੋਂ ਸੁਣੀ ਗੱਲ, ਇਧਰੇ ਕੰਨੋਂ ਤੇ ਉਧਰਲੇ ਕੰਨੋਂ ਬਾਹਰ ਕੱਢਤੀ, ਉਹ ਸੋਚਣ ਦੀ ਪ੍ਰਕਿਰਿਆ ਦੇ ਵਿੱਚ ਘੱਟ ਹੀ ਪੈਂਦਾ, ਉਹ ਕਹਿੰਦੇ ਸੋਚ ਕੇ ਲੈਣਾ ਕੀ ਹੈ ਹਨਾ। ਤੇ ਪਰ ਜਿਨ੍ਹਾਂ ਨੇ ਕੁਝ ਨਵਾਂ ਸਿਰਜਣਾ ਹੁੰਦਾ, ਜਿਨ੍ਹਾਂ ਨੇ ਚੱਲ ਰਹੇ ਵਰਤਾਰਿਆਂ ਨੂੰ ਨਵੇਂ ਐਂਗਲ ਤੋਂ ਦੇਖਣਾ, ਪਰਖਣਾ ਦੁਬਾਰਾ ਤੇ ਬਾਰ ਬਾਰ ਪਰਖ ਕੇ ਵੇਖਣਾ, ਉਹਨਾਂ ਲਈ ਕਾਫੀ ਔਖਾ ਕੰਮ ਹੁੰਦਾ। ਤੇ ਕੋਈ ਗੱਲ ਨਹੀਂ ਜੀ, ਆਪਾਂ ਉਹਨਾਂ ਨੂੰ ਅੱਜ ਲੈਂਦੇ ਹਾਂ ਨਾਲ, ਪਰ ਜਿਹੜੇ ਪਹਿਲੇ ਸਾਡੇ 7-8 ਸਰੋਤਿਆਂ ਨੇ ਜਿਹੜੀ ਗੱਲ ਕਹੀ ਆ ਨਾ, ਮੈਂ ਉਹ, ਕਿਉਂਕਿ ਕਈ ਵਾਰੀ ਨਵੇਂ ਸਰੋਤੇ ਸਾਡੇ ਨਾਲ ਜੁੜਦੇ ਨੇ, ਉਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਦਿਆਂ ਕਿ ਡਾਕਟਰ ਸਾਧੂ ਬੇਨਿੰਗ ਜੀ ਵੈਨਕੂਵਰ ਰਹਿੰਦੇ ਨੇ ਜੀ, ਬਰਨ ਵੀ ਰਹਿੰਦੇ ਨੇ, ਤੇ ਉਹਨਾਂ ਨੇ ਇੱਕ ਪਹਿਲਾਂ 10 ਸਾਲ ਪਹਿਲਾਂ ਕਿਤਾਬ ਲਿਖੀ ਸੀ ਨਾਸਤਿਕ ਬਾਣੀ, ਤੇ ਹੁਣ ਉਹਨਾਂ ਨੇ ਨਾਸਤਿਕ ਹੋਣਾ ਇੱਕ ਪੁਸਤਕ ਆ ਜਿਹੜੀ ਲਿਖੀ ਆ, ਇਹ ਕਵਿਤਾਵਾਂ ਦੀ ਪੁਸਤਕ ਆ। ਜਿਹੜੀ ਕਵਿਤਾ ਮੈਂ ਉਹ ਸੁਣਾ ਕੇ ਗਿਆ ਸੀਗਾ, ਮੈਂ ਨਾ ਉਹ ਦੁਬਾਰਾ ਸੁਣਾਉਣਾ ਤੇ ਫਿਰ ਆਪਾਂ ਡਾਕਟਰ ਸਾਹਿਬ ਨੂੰ ਲਾਈਨ ਦੇ ਉੱਤੇ ਲੈਣਾ, ਕਿਉਂਕਿ ਕਾਫੀ ਸਾਰੇ ਸਰੋਤਿਆਂ ਨੇ ਕਿਹਾ, ਜਿਵੇਂ ਕਿਹਾ 7 ਨੇ ਤਾਂ ਮੈਨੂੰ ਫੋਨ ਕਰਕੇ ਕਿਹਾ ਜੀ। ਹੈਰਾਨੀ ਦੀ ਗੱਲ, ਵੈਸੇ ਤਾਂ ਬਹੁਤ ਕਵਿਤਾਵਾਂ ਆਪਣੇ ਆਪ, ਸਾਰੀਆਂ ਕਵਿਤਾਵਾਂ ਹੀ ਵਿਲੱਖਣ ਨੇ, ਯੂਨੀਕ ਨੇ, ਪੜ੍ਹ ਕੇ ਪਤਾ ਲੱਗੂਗਾ ਤੁਹਾਨੂੰ। ਹੈਰਾਨੀ ਦੀ ਗੱਲ, ਸਵੇਰੇ ਸਵਖਤੇ ਤੱਤੇ ਪਾਣੀ ਨਾਲ ਨਹਾਉਂਦੇ ਆ, ਪਲਕ ਲਈ ਚੇਤਾ ਕਰ ਉਹ ਕੰਬ ਜਾਂਦਾ ਹੈ, ਕਿੰਨਾ ਸੀਤ ਹੁੰਦਾ ਸੀ ਪਾਣੀ ਪਿੰਡ ਨਹਾਉਣ ਲੱਗਿਆਂ, ਪਰ ਉਹ ਕਦੇ ਧੰਨਵਾਦ ਨਹੀਂ ਕਰਦਾ ਪਾਣੀ ਨੂੰ ਠੰਡਾ ਤੱਤਾ ਕਰਨ ਦੀ ਇਹ ਜਾਦੂ ਵਰਗੀ ਸ਼ਕਤੀ ਦੇਣ ਵਾਲਿਆਂ ਦਾ, ਉਹ ਤਾਂ ਸਾਰਾ ਸਮਾਂ ਜਪਦਾ ਰਹੇ ਕਿਸੇ ਹੋਰ ਦਾ ਹੀ ਨਾਂ। ਫਰਿੱਜ ਵਿੱਚੋਂ ਚੁੱਕ ਕੇ ਲੋੜੀਂਦੀਆਂ ਵਸਤਾਂ ਉਹ ਮਨ ਪਾਉਂਦਾ ਨਾਸ਼ਤਾ ਬਣਾਵੇ, ਪਲਕ ਲਈ ਚੇਤਾ ਕਰ ਕੰਬ ਜਾਵੇ, ਕਿੰਨੀ ਔਖੀ ਹੁੰਦੀ ਸੀ ਮਾਂ ਗਿੱਲੇ ਬਾਲਣ ਨਾਲ ਰੋਟੀਆਂ ਲਾਉਂਦੀ, ਪਰ ਉਹ ਕਦੇ ਧੰਨਵਾਦ ਨਾ ਕਰਦਾ ਇਹ ਸਭ ਕੁਝ ਬਣਾਉਣ ਵਾਲਿਆਂ ਦਾ, ਉਹ ਤਾਂ ਸਾਰਾ ਸਮਾਂ ਜਪਦਾ ਰਹੇ ਕਿਸੇ ਹੋਰ ਦਾ ਹੀ ਨਾਂ। ਕੰਮ ਤੇ ਜਾਣ ਵੇਲੇ ਨਵੀਂ ਕਾਰ 'ਚ ਪੰਜਾਬੀ ਰੇਡੀਓ ਸੁਣਦਿਆਂ ਪਲਕ ਲਈ ਕੰਬ ਜਾਂਦਾ ਹੈ ਚੇਤਾ ਕਰਕੇ, ਗਾਰੇ ਵਿੱਚ ਅੜੇ ਪੁਰਾਣੇ ਸਾਈਕਲ ਦਾ, ਨਾ ਕਾਰ ਲਈ, ਨਾ ਰੇਡੀਓ ਲਈ, ਨਾ ਹੀ ਸਾਫ਼ ਸੁਥਰੀ ਸੜਕ ਲਈ, ਉਹ ਕਿਸੇ ਦਾ ਧੰਨਵਾਦ ਨਹੀਂ ਕਰਦਾ, ਉਹ ਤਾਂ ਸਾਰਾ ਸਮਾਂ ਜਪਦਾ ਰਹੇ ਕਿਸੇ ਹੋਰ ਦਾ ਹੀ ਨਾਂ। ਹਰ ਵੇਲੇ ਚਾਅ ਨਾਲ ਵਰਤਦਾ ਟੀਵੀ, ਸੈੱਲਫੋਨ, ਲੈਪਟਾਪ, ਕਦੇ ਫੇਸਬੁੱਕ, ਕਦੇ ਯੂਟਿਊਬ, ਉਹ ਕਦੇ ਕਿਸੇ ਦਾ ਧੰਨਵਾਦ ਨਹੀਂ ਕਰਦਾ, ਉਹ ਤਾਂ ਸਾਰਾ ਸਮਾਂ ਜਪਦਾ ਰਹੇ ਕਿਸੇ ਹੋਰ ਦਾ ਹੀ ਨਾਂ। ਕੁਝ ਵਰੇ ਪਹਿਲਾਂ ਪਏ ਦਿਲ ਦੇ ਵੱਡੇ ਦੌਰੇ ਬਾਅਦ ਹੁਣ ਬੜੇ ਚਾਅ ਨਾਲ ਮਨਾਉਂਦਾ ਹੈ ਆਪਣਾ ਹਰ ਜਨਮ ਦਿਨ, ਤੇ ਚੇਤੇ ਕਰਕੇ ਡਰ ਜਾਂਦਾ ਹੈ ਕਿ ਪਿੰਡ ਰਹਿ ਗਏ ਉਹਦੀ ਉਮਰ ਦੇ ਕਈ ਤਾਂ ਚੱਲ ਵੀ ਵਸੇ ਹਨ, ਪਰ ਇਸ ਚਮਤਕਾਰ ਲਈ ਵੀ ਉਹ ਕਿਸੇ ਦਾ ਧੰਨਵਾਦ ਨਹੀਂ ਕਰਦਾ, ਉਹ ਤਾਂ ਸਾਰਾ ਸਮਾਂ ਜਪਦਾ ਰਹੇ ਕਿਸੇ ਹੋਰ ਦਾ ਹੀ ਨਾਂ। ਉਹਦੀ ਇਹ ਅਜੀਬੋ ਗਰੀਬ ਹਰਕਤ ਹੈਰਾਨ ਕਰਨ ਵਾਲੀ ਹੈ, ਪਰ ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ, ਉਸਦੀ ਇਸ ਅਜੀਬ ਹਰਕਤ ਲਈ ਲੋਕ ਬੜਾ ਮਾਣ ਸਤਿਕਾਰ ਕਰਦੇ ਨੇ ਉਸਦਾ। ਇਹ ਜੀ ਕਵਿਤਾ ਸੀ ਜਿਹੜੀ ਮੈਂ ਉਸ ਦਿਨ ਸੁਣਾਈ ਸੀ, ਮੈਂ ਉਮੀਦ ਕਰਦਾ ਸਾਰੇ ਦੋਸਤ ਸਮਝ ਗਏ ਹੋਣਗੇ। ਤੇ ਇਹਦੇ ਦਰਮਿਆਨ ਸਾਡੇ ਨਾਲ ਡਾਕਟਰ ਸਾਧੂ ਬੇਨਿੰਗ ਜੀ ਵੀ ਹਾਜ਼ਰ ਹੋ ਚੁੱਕੇ ਨੇ। ਡਾਕਟਰ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਹੁਤ ਬਹੁਤ ਸ਼ੁਕਰੀਆ ਅਬਰਾਜ ਸਾਹਿਬ।
ਡਾਕਟਰ ਸਾਹਿਬ, ਤੁਸੀਂ ਜਿਹੜੀਆਂ ਕਾਫੀ ਸਾਰੀਆਂ ਪੁਸਤਕਾਂ ਪਹਿਲਾਂ ਚਲੋ ਲਿਟਰੇਚਰ ਦੇ ਵਿੱਚ ਤੁਸੀਂ ਉਹ ਹੁੰਦਲ ਸਾਹਿਬ ਦੇ ਨਾਲ, ਮੇਰਾ ਖਿਆਲ ਉਹਨਾਂ ਦੇ ਨਾਲ ਤੁਸੀਂ ਉਹ ਕਹਿ ਲਈਏ ਕਿ ਐਡਿਟ ਕੀਤੀਆਂ ਨੇ, ਲਿਖੀਆਂ ਨੇ, ਕਾਫੀ ਕੁਛ ਤੁਸੀਂ ਆਪ ਵੀ ਲਿਖਿਆ। ਇਹ ਇਹ ਜਿਹੜੀ ਵੱਖਰੇ ਰਸਤੇ ਵਾਲੀ ਪੁਸਤਕ ਹੈ, ਤੁਹਾਡੀ ਦੂਸਰੀ ਪੁਸਤਕ ਆ ਜੇ ਮੈਂ ਗਲਤ ਨਾ ਹੋਵਾਂ ਤਾਂ?
ਹਾਂਜੀ ਹਾਂਜੀ ਬਿਲਕੁਲ, ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ 2012 ਦੇ ਵਿਚ ਨਾਸਤਕ ਬਾਣੀ ਛਾਪੀ ਸੀ, ਪਰ ਮੈਂ ਉਹਨੂੰ ਪਿਛਲੇ 2 ਸਾਲ ਪਹਿਲਾਂ ਨਾ 2023 ਦੇ ਵਿਚ ਉਹਨੂੰ ਪਹਿਲਾਂ ਨਾਲੋਂ ਕਾਫੀ ਵੱਡੀ ਕਰਕੇ ਦੁਬਾਰਾ ਛਾਪਿਆ ਹੈਗਾ। ਪਹਿਲਾਂ ਉਹਦਾ 150 ਸਫ਼ਾ ਸੀ, ਹੁਣ 350 ਸਫ਼ਾ ਹੈ ਉਹਦੇ ਵਿਚ।
ਹਾਂਜੀ
ਹਾਂ, ਵੱਡੀ ਮਤਲਬ ਹੈ ਪਹਿਲਾਂ
ਐਡੀਸ਼ਨ, ਨਵੇਂ ਐਡੀਸ਼ਨ ਛਪਾਏ ਨੇ ਤੁਸੀਂ?
ਨਵਾਂ ਐਡੀਸ਼ਨ, ਹਾਂ ਤੀਜਾ ਐਡੀਸ਼ਨ ਹੈ ਉਹਦਾ,
ਤੀਸਰਾ ਐਡੀਸ਼ਨ। ਵਾਜੀ ਵਾਹ ਤੇ ਮੁਬਾਰਕਾਂ ਜੀ। ਪਹਿਲਾਂ ਤਾਂ ਤੁਹਾਡੀ ਇਹ ਜਿਹੜੀ ਪੁਸਤਕ ਆਈ ਆ ਨਵੀਂ, ਇਹ ਕਵਿਤਾਵਾਂ ਦੀ ਵੀ ਪੁਸਤਕ ਤੁਸੀਂ ਪਹਿਲਾਂ ਲਿਖੀ ਆ ਕੋਈ ਇਸ ਤੋਂ?
ਨਹੀਂ, ਉਦਾਂ ਮੈਂ ਮੇਰੀ 4 ਕਵਿਤਾਵਾਂ ਦੀਆਂ ਪੁਸਤਕਾਂ ਛਪ ਚੁੱਕੀਆਂ।
ਵਾਜੀ ਵਾਹ।
ਪਹਿਲੀ ਮੇਰੀ ਕਵਿਤਾ ਦੀ ਕਿਤਾਬ 1976 ਛਪੀ ਸੀ, ਤੇ ਉਹ ਇੱਥੇ ਬਾਰੇ ਕਵਿਤਾਵਾਂ ਸੀ। ਕਵਿਤਾ ਦੇ ਪੱਖੋਂ ਮੈਂ ਕਦੀ ਆਪਣੇ ਆਪ ਨੂੰ ਕੋਈ ਵੱਡਾ ਕਵੀ ਨਹੀਂ ਸਮਝਿਆ, ਮੇਰੇ ਮਤਲਬ ਉਹਦੀ ਇੱਕ ਕਵਿਤਾ ਵਾਲੀ ਖਾਸ ਗੱਲ ਹੁੰਦੀ ਨਹੀਂ, ਜਿਵੇਂ ਇਹ ਵੀ ਆ ਆਈਡੀਆ ਜਿਹੜੇ ਮਤਲਬ ਮੈਂ ਕੁਛ ਜਿਹੜੀ ਲੋਕਾਂ ਦੇ ਨਾਲ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ।
ਹਾਂਜੀ,
ਸੋ ਉਸ ਪੱਖੋਂ ਮੈਂ ਸਮਝਦਾ ਕਿ ਇਹਨਾਂ ਦੀ ਅਹਿਮੀਅਤ ਹੈਗੀ ਹੈ। ਜਿਵੇਂ ਹੁਣ ਜਿਹੜਾ 1976 ਕਿਤਾਬ ਛਪੀ ਸੀ ਨਾ, ਉਹਦਾ ਨਾਂ ਸੀ ਸੋਨੇ ਰੰਗੀ ਸੜਕ।
ਅੱਛਾ ਜੀ।
ਉਹਦੇ ਵਿਚ ਸਾਰੀਆਂ ਕਵਿਤਾਵਾਂ ਇੱਥੋਂ ਦੇ ਜੀਵਨ ਬਾਰੇ, ਉਦੋਂ ਜਿਹੜੀਆਂ ਮਤਲਬ ਮੈਂ ਵੀ ਨਵਾਂ ਆਇਆ ਸੀ, ਲੋਕਾਂ ਦੀਆਂ ਜਿਹੜੀਆਂ 70s ਦੇ ਵਿਚ ਸਮੱਸਿਆਵਾਂ ਸੀਗੀਆਂ, ਉਹਨਾਂ ਦੇ ਨਾਲ ਕਵਿਤਾਵਾਂ ਡੀਲ ਕਰਦੀਆਂ। ਤੇ ਕਵਿਤਾ ਦੇ ਪੱਖੋਂ ਮਤਲਬ ਉਹਨਾਂ ਦੇ ਵਿਚ ਕੋਈ ਏਡੀ ਸਿਫਤ ਵਾਲੀ ਗੱਲ ਨਹੀਂ, ਇਸ ਗੱਲ ਦਾ ਮੈਨੂੰ ਪਤਾ, ਤੇ ਨਾ ਮੈਂ ਕਦੀ ਇਹਦਾ ਏਦਾਂ ਦਾ ਕੋਈ ਦਾਅਵਾ ਕੀਤਾ ਵੀ ਮੈਂ ਕਵੀ ਹਾਂ। ਪਰ ਉਹਨਾਂ ਨੂੰ ਜੇ ਤੁਸੀਂ ਪੜ੍ਹੋ ਤਾਂ ਉਸ ਸਮੇਂ ਬਾਰੇ ਤੁਹਾਨੂੰ ਕੁਛ ਨਾ ਕੁਛ ਆਈਡੀਆ ਜ਼ਰੂਰ ਦਿੰਦਾ ਵੀ ਕਿਸ ਕਿਸਮ ਦੇ ਹਾਲਾਤ ਸੀ ਤੇ ਕਿਸ ਕਿਸਮ ਦੇ ਲੋਕ ਜਿਹੜੇ ਆਪਣੇ ਉਸ ਕਿਸਮ ਦਾ ਸੰਘਰਸ਼ ਕਰਦੇ ਜਾਂ ਸੰਘਰਸ਼ ਕਰਨ ਦੀ ਕੋਸ਼ਿਸ਼ ਕਰਦੇ ਸੀ, ਜਿਹਦੇ ਨਾਲ ਮੈਂ ਸਮਝਦਾ ਕਿ ਉਹ ਲੋਕਾਂ ਦੀਆਂ ਕੀਤੀਆਂ ਸੰਘਰਸ਼ ਦੇ ਨਾਲ ਤਬਦੀਲੀਆਂ ਆਈਆਂ, ਮਤਲਬ ਨਾ ਕੈਨੇਡੀਅਨ ਸਮਾਜ ਵਧੀਆ ਬਣਿਆ, ਸਾਡਾ ਵੀ ਉਹਦੇ ਯੋਗਦਾਨ ਆ, ਸਾਡੇ ਭਾਈਚਾਰੇ ਦਾ ਵੀ, ਦੂਜੇ ਲੋਕਾਂ ਦਾ ਵੀ। ਸੋ ਇਸ ਪੱਖੋਂ ਮਤਲਬ ਉਸ ਕਵਿਤਾ ਦੀ ਅਹਿਮੀਅਤ ਹੈਗੀ ਆ। ਤੇ ਕਵਿਤਾ ਉਸ ਤੋਂ ਬਾਅਦ ਵੀ ਮਤਲਬ ਮੇਰੀਆਂ 3 ਕਿਤਾਬਾਂ ਹੋਰ ਛਪੀਆਂ, ਇੱਕ ਬਾਈਲਿੰਗੁਅਲ ਆ 1994 ਛਪੀ ਸੀਗੀ, ਉਹਦਾ ਨਾਂ ਸੀ ਨੋ ਮੋਰ ਵਤਨੋਂ ਦੂਰ, ਵਤਨੋਂ ਦੂਰ ਨਹੀਂ। ਪਹਿਲਾਂ ਮਤਲਬ ਵਤਨੋਂ ਦੂਰ ਹੀ ਸਮਝਦੇ ਸੀ ਆਪਣੇ ਆਪ ਨੂੰ ਅਸੀਂ,
ਹਾਂਜੀ ਨੋ ਮੋਰ ਵਤਨੋਂ ਦੂਰ,
ਹਾਂ ਕਿਤਾਬ ਦਾ ਨਾਮ ਵੀ, ਸਾਡੇ ਮੈਗਜ਼ੀਨ ਦਾ ਨਾਮ ਵੀ ਵਤਨੋਂ ਦੂਰ ਸੀ ਨਾ, ਜਿਹੜਾ ਹਿੰਦੁਸਤਾਨ ਚਲਾਉਣਾ ਸ਼ੁਰੂ ਕੀਤਾ ਸੀ।
ਹਾਂਜੀ ਹਾਂਜੀ।
ਤੇ ਪਰ ਫਿਰ ਅਸੀਂ ਮਤਲਬ ਮੈਂ ਆਪ ਵੀ ਤੇ ਹੋਰ ਲੋਕ ਵੀ ਅਸੀਂ ਇਸ ਇੱਕ ਪ੍ਰੋਸੈਸ ਚ ਲੰਘੇ, ਤੇ ਹੁਣ ਇਹ ਵਤਨੋਂ ਦੂਰ ਨਹੀਂ ਅਸੀਂ ਜੀ ਰਹੇ, ਇਹ ਵਤਨ ਆ ਸਾਡਾ, ਤੇ ਅਸੀਂ ਮਤਲਬ ਇੱਥੇ ਹੈਗੇ ਆ ਤੇ ਅਸੀਂ ਇਹਨੂੰ ਆਪਣਾ ਵਤਨ ਬਣਾਉਣਾ ਆ। ਤੇ ਉਹਦਾ ਫਿਰ ਨਾਮ ਬਦਲ ਕੇ ਮੈਗਜ਼ੀਨ ਦਾ ਵੀ ਅਸੀਂ ਵਤਨ ਰੱਖ ਦਿੱਤਾ ਸੀ, ਤੇ ਮੇਰੀਆਂ ਕੁਛ ਕਵਿਤਾਵਾਂ ਵੀ ਸੀਗੀਆਂ, ਤੇ ਮਨ ਹੁਣ ਅਸੀਂ ਵਤਨੋਂ ਦੂਰ ਨਹੀਂ ਹੈ, ਇਹ ਸਾਡਾ ਵਤਨ ਹੈ, ਇਸ ਕਿਸਮ ਦੀਆਂ।
ਵਾਜੀ ਵਾਹ। ਇੱਕ ਤੁਸੀਂ ਰਿਸ਼ਤੇ ਦਰਿਆਵਾਂ ਦੇ ਵੀ ਕਿਤਾਬ ਲਿਖੀ ਸੀ ਕਵਿਤਾਵਾਂ ਦੀ?
ਹਾਂ ਹਾਂ ਹਾਂ, ਬਸ ਬਿਲਕੁਲ ਬਿਲਕੁਲ, ਉਹ ਵੀ 1994 ਦੇ ਦੁਆਲੇ ਆਈ ਸੀਗੀ, ਨਹੀਂ 1999 ਚ, ਤੇ ਉਹਦੇ ਵਿਚ ਵੀ ਮਤਲਬ ਉਹੀ ਗੱਲ ਸੀ ਰਿਸ਼ਤੇ ਦਰਿਆਵਾਂ ਦੇ ਵਿਚ ਵੀ ਪਈ। ਜਿਹੜੀ ਉਹ ਕਵਿਤਾ ਹੈਗੀ ਆ ਉਹਦਾ ਬੇਸਿਕਲੀ ਇਹ ਹੈ ਕਿ ਮੈਂ ਮਤਲਬ ਹੁਣ ਤੱਕ ਜਿੰਨੇ ਖਤ ਲਿਖੇ ਹੈਗੇ ਆ ਉਹ ਮੈਂ ਮਤਲਬ ਇੱਕ ਬਗਾਨੇ ਮੁਲਕ ਤੋਂ ਆਪਣੇ ਮੁਲਕ ਨੂੰ ਲਿਖੇ ਆ, ਪਰ ਹੁਣ ਜਿਹੜਾ ਮੈਂ ਖਤ ਆਪਣੇ ਮਤਲਬ ਪਿਤਾ ਦੀ, ਆਪਣੇ ਪਿਓ ਦੀ ਮੌਤ ਬਾਰੇ ਲਿਖ ਰਿਹਾ, ਇਹ ਮੈਂ ਆਪਣੇ ਮੁਲਕ ਤੋਂ ਦੂਜੇ ਮੁਲਕ ਨੂੰ ਦੱਸਣ ਲਈ ਲਿਖ ਰਿਹਾ ਵੀ ਮੇਰੇ ਪਿਤਾ ਦੀ ਮੌਤ ਹੋ ਗਈ ਹੈ। ਸੋ ਜਾਣੀ ਵੀ ਮੇਰੇ ਜਿਹੜਾ ਇਹ ਮੁਲਕ ਆ ਇਹਦੇ ਨਾਲ ਮਤਲਬ ਮੇਰਾ ਜਿਹੜਾ ਰਿਸ਼ਤਾ ਬਣ ਗਿਆ, ਮੈਂ ਆਪਣੇ ਦਰਅਸਲ ਨਾ ਮੈਂ ਤੇ ਮੇਰੇ ਬ੍ਰਦਰ ਨੇ ਫੈਸਲਾ ਕਰਕੇ ਅਸੀਂ ਆਪਣੇ ਫਾਦਰ ਦੇ ਜਿਹਨੂੰ ਆਪਾਂ ਫੁੱਲ ਕਹਿੰਦੇ ਆ ਉਹਦੀਆਂ ਆਸਤੀਆਂ ਉਹ ਅਸੀਂ ਇੱਥੇ ਇੱਕ ਦਰਿਆ ਦੇ ਵਿਚ ਰੋੜ ਦਿੱਤੀਆਂ ਸੀਗੀਆਂ BC ਦੇ ਵਿਚ, ਤੇ ਉਹਦੇ ਨਾਲ ਮਤਲਬ ਕਵਿਤਾ ਸੀ। ਤੇ ਮਤਲਬ ਜਿਹੜਾ ਉਹ ਖਬਰੇ ਇਹੀ ਹੁੰਦੇ ਨੇ ਰਿਸ਼ਤੇ ਦਰਿਆਵਾਂ ਦੇ, ਤੇ ਮੇਰੇ ਪੇ ਜਿਹੜਾ ਮੇਰਾ ਰਿਸ਼ਤੇਦਾਰ ਦੀ ਗੱਲ ਕਰਦਾ ਸੀ ਨਾ ਉਹ ਸੀ ਕਵਿਤਾ, ਉਸ ਮਤਲਬ ਨਾ ਇਸ ਕੰਮ ਤੋਂ ਬਾਅਦ ਉਹ ਕਵਿਤਾ ਲਿਖੀ ਸੀ। ਅਸੀਂ ਜਦੋਂ ਆਪਣੇ ਪੇ ਦੇ ਫੁੱਲ ਜਿਹੜੇ ਇੱਥੇ ਦਰਿਆ ਦੇ ਵਿਚ ਰੋੜੇ ਤੇ ਉਦੋਂ ਇਹ ਕਵਿਤਾ ਸੀ ਵੀ ਖਬਰੇ ਇਹੀ ਹੁੰਦੇ ਨੇ ਰਿਸ਼ਤੇ ਦਰਿਆਵਾਂ ਨਾਲ, ਫਿਰ ਸੀ ਉਹ ਕਵਿਤਾ।
ਬਿਲਕੁਲ। ਅੱਛਾ, ਨਾਲ ਦੀ ਨਾਲ ਤੁਸੀਂ ਨਾਟਕ ਸੰਗ੍ਰਹਿ ਵੀ ਲਿਖਿਆ ਜੀ ਲੱਤਾਂ ਦੇ ਭੂਤ, ਤੇ ਨਾਲ ਦੀ ਨਾਲ ਤੁਸੀਂ ਇੱਕ ਕਹਾਣੀ ਸੰਗ੍ਰਹਿ ਵੀ ਲਿਖਿਆ ਸੀ ਲੀਹੋਂ ਲੱਥੇ, ਉਹਨਾਂ ਬਾਰੇ ਇੱਕ ਅੱਧਾ 10 ਮਿੰਟ ਗੱਲ ਕਰ ਜੋ।
ਪਹਿਲਾ ਕਹਾਣੀ ਸੰਗ੍ਰਹਿ ਸੀ ਮੇਰਾ ਕਿਸ ਦਾ ਕਸੂਰ, ਉਹ 1983 ਛਪਿਆ ਸੀ, ਤੇ ਫਿਰ ਲੀਹੋਂ ਲੱਥੇ 89 ਜਾਂ 90 ਦੇ ਦੁਆਲੇ, ਤੇ ਉਹ ਦੋ ਕਹਾਣੀ ਸੰਗ੍ਰਹਿ ਤੇ ਫਿਰ ਇੱਕ ਅੰਗਰੇਜ਼ੀ ਦੇ ਵਿੱਚ ਵੀ ਮੈਂ ਕਹਾਣੀਆਂ ਦੀ ਕਿਤਾਬ ਛਪਾਈ ਸੀ, ਕੁਛ ਉਹਨਾਂ ਚੋਂ ਟਰਾਂਸਲੇਟ ਕਰਕੇ ਉਹ ਇੱਥੇ ਤੁਹਾਡੇ ਟੋਰਾਂਟੋ ਤੇ ਛਪੀ ਸੀ। ਤੇ ਉਹਦਾ ਮੈਂ ਨਾਂ ਰੱਖਿਆ ਸੀ ਫੌਜੀ ਬੰਤਾ ਸਿੰਘ, ਕਹਾਣੀ ਦਾ ਇੱਕ ਦਾ ਨਾਂ ਆ ਉਹਦੇ ਵਿੱਚ। ਸੋ ਇਹ ਤਿੰਨ ਕਹਾਣੀਆਂ ਦੀਆਂ ਤੁਸੀਂ ਕਿਤਾਬਾਂ ਕਹਿ ਸਕਦੇ ਆ, ਤੇ ਪੰਜ ਹੁਣ ਮੇਰੀਆਂ ਹੋ ਗਈਆਂ ਕਵਿਤਾ ਦੀਆਂ। ਸੋ ਦੋ ਨਾਟਕਾਂ ਦੀਆਂ, ਇੱਕ ਨਾਵਲ ਜੁਗਤੂ ਸ਼ਾਹ ਸੁਣਿਆ ਹੈ ਨਾ, ਇੱਕ ਉਹ ਤਕਰੀਬਨ 2002 ਦੇ ਵਿੱਚ ਛਪਿਆ ਸੀ। ਤੇ ਸੁਖਵੰਤ ਨੇ ਤੇ ਮੈਂ ਅਸੀਂ ਇੱਥੇ ਜਥੇਬੰਦੀ ਬਣਾਈ ਸੀ ਵੈਨਕੂਵਰ 7
ਹਾਂਜੀ
1983 ਦੇ ਵਿਚ। ਤੇ ਉਹ ਫਿਰ ਅਸੀਂ 12-13 ਸਾਲ ਉਹਦੇ ਥੱਲੇ ਨਾਟਕ ਕਰਦੇ ਰਹੇ, ਤੇ ਨਾਟਕ ਜਿਹੜੇ ਅਸੀਂ ਕੀਤੇ ਉਹ ਅਸੀਂ ਇੱਥੇ ਆਪਣੇ ਮਤਲਬ ਜੋ ਕੁਛ ਸਾਡੇ ਨਾਲ ਇੱਥੇ ਵਾਪਰ ਰਿਹਾ ਸੀ ਉਹਦੇ ਬਾਰੇ ਸੀ, ਉਹ ਸਾਰੇ ਨਾਟਕ ਆਪ ਹੀ ਲਿਖੇ ਸੀ। ਸਾਨੂੰ ਕੋਈ ਅਸੀਂ ਕਦੀ ਦਾਅਵਾ ਨਹੀਂ ਕੀਤਾ ਕਿ ਅਸੀਂ ਕੋਈ ਨਾਟਕ ਕਰ ਰਹੇ ਹਾਂ ਜਾਂ ਅਸੀਂ ਮਤਲਬ ਬਹੁਤ ਵੱਡੇ ਲੇਖਕ ਹਾਂ, ਪਰ ਉਹ ਇੱਥੋਂ ਦੇ ਜੀਵਨ ਬਾਰੇ ਹੋਣ ਕਰਕੇ ਉਹ ਲੋਕਾਂ ਨੂੰ ਬੜੇ ਮਤਲਬ ਉਹਨਾਂ ਨੂੰ ਸਮਝ ਵੀ ਆਏ ਤੇ ਉਹਨਾਂ ਨੂੰ ਪਸੰਦ ਵੀ ਆਏ ਉਹਨਾਂ ਉਸ ਵੇਲੇ ਜਿਹੜੀ।
ਬਿਲਕੁਲ, ਇਸ ਤੋਂ ਬਿਨਾਂ ਤੁਸੀਂ ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ, ਆਪਣੀ ਅਗਲੀ ਜਨਰੇਸ਼ਨ ਨੂੰ ਜੋੜਨ ਦੇ ਲਈ, ਉਹਦੇ ਲਈ ਤੁਸੀਂ BC ਚ ਕਾਫੀ ਸਰਗਰਮ ਰਹਿੰਦੇ ਹੋ। ਇੱਥੇ ਵੀ ਸਾਡੇ ਵੈਸੇ ਸਰਗਰਮ ਰਹਿੰਦੇ ਨੇ ਲੋਕ, ਪਰ ਇੰਨੇ ਸਰਗਰਮ ਨਹੀਂ ਜਿੰਨੇ ਸਰਗਰਮ ਤੁਸੀਂ ਹੋ।
ਹਾਂ ਨਹੀਂ, ਉਹ ਸਾਡੇ ਇੱਥੇ ਥੋੜਾ ਜਿਹਾ, ਕਿਉਂਕਿ ਇੱਕ ਤਾਂ ਕਮਿਊਨਿਟੀ ਜਿਹੜੀ ਇੱਥੇ ਬਹੁਤ ਪੁਰਾਣੀ ਸੀਗੀ, ਮਤਲਬ ਬਹੁਤ ਲੋਕ ਪਹਿਲਾਂ ਦੇ ਅਸਟੈਬਲਿਸ਼ ਸੀਗੇ, ਤੇ ਤੁਹਾਡੇ ਬਾਕੀ ਥਾਵਾਂ ਦੇ ਵਿੱਚ ਕਮਿਊਨਿਟੀਆਂ ਤਕਰੀਬਨ 70 ਤੋਂ ਬਾਅਦ ਹੀ ਅਸਟੈਬਲਿਸ਼ ਹੋਈਆਂ ਹਨ। ਤੇ ਥੋੜਾ ਜਿਹਾ ਉਹਦਾ ਵੀ ਫਰਕ ਸੀਗਾ, ਪਹਿਲਾਂ ਇੱਥੇ ਬਹੁਤ ਕੁਛ ਹੋ ਰਿਹਾ ਸੀਗਾ, ਅਸੀਂ ਉਹਦੇ ਤੋਂ ਗਾਹਾਂ ਕਰਨਾ ਸ਼ੁਰੂ ਕੀਤਾ। ਪਰ ਉਹ ਪੰਜਾਬੀ ਵਾਲਾ ਜਿਹੜਾ ਆ ਉਹ ਕੁਛ ਇਸ ਕਿਸਮ ਦਾ ਬਣਿਆ ਕਿ ਮਤਲਬ 1988-99 ਦੇ ਦੁਆਲੇ ਸਾਡੇ ਇੱਥੇ NDP ਦੀ ਸਰਕਾਰ ਬਣੀ, ਉਹਦੇ ਚ ਆਪਣਾ ਪਹਿਲਾ MLA ਜਿਹੜਾ ਮੋਹ ਸੋਹਤਾ ਚੁਣਿਆ ਗਿਆ ਸੀਗਾ।
ਹਾਂਜੀ,
ਤੇ ਉਹਦਾ ਉਸ ਪਾਰਟੀ ਦੇ ਵਿੱਚ ਉਸ ਵੇਲੇ ਉਸ ਸਰਕਾਰ ਦੇ ਵਿੱਚ ਕਾਫੀ ਅਸਰ ਰਸੂਖ ਸੀ, ਤੇ ਉਹਨਾਂ ਨੇ ਫਿਰ ਇੱਕ ਨਵੀਂ ਪਾਲਿਸੀ ਬਣਾਈ ਇੱਥੇ ਲੈਂਗੁਏਜ ਜਿਹੜੀ ਐਜੂਕੇਸ਼ਨ ਪਾਲਿਸੀ, ਉਹਦੇ ਵਿੱਚ ਉਹਨਾਂ ਨੇ ਮਤਲਬ ਅੰਗਰੇਜ਼ੀ ਤੋਂ ਬਾਅਦ 5 ਹੋਰ ਇਸ ਕਿਸਮ ਦੀਆਂ ਜਿਹੜੀਆਂ ਜ਼ਬਾਨਾਂ ਨਾਲ ਜੋੜੀਆਂ ਜਿਹੜੀਆਂ ਨੂੰ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾਇਆ ਜਾਣਾ ਸੀ, ਤੇ ਉਹਨਾਂ ਦੇ ਵਿੱਚ ਪੰਜਾਬੀ ਵੀ ਮਤਲਬ ਲਾਗੂ ਹੋ ਗਈ ਸੀਗੀ। ਅਸੀਂ ਵੀ ਕੋਸ਼ਿਸ਼ ਕੀਤੀ, ਲੋਕਾਂ ਨੇ ਹੋਰਨਾਂ ਨੇ ਵੀ ਕੋਸ਼ਿਸ਼ ਕੀਤੀ, ਤੇ ਉਹਦੇ ਨਾਲ ਫਿਰ ਉਹਦੇ ਨਾਲ ਬਹੁਤ ਫਰਕ ਪਿਆ, ਕਿਉਂਕਿ ਸਾਡੇ ਇੱਥੇ ਕਾਫੀ ਸਾਰੇ ਜਿਹੜੇ ਹਾਈ ਸਕੂਲ ਆ, ਸੈਕੰਡਰੀ ਸਕੂਲ ਆ ਤੇ ਐਲੀਮੈਂਟਰੀ ਸਕੂਲ ਆ, ਉਹਨਾਂ ਦੇ ਵਿੱਚ ਜਿੱਦਾਂ ਦੂਜੀਆਂ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਉਦਾਂ ਹੀ ਪੰਜਾਬੀ ਪੜ੍ਹਾਈ ਜਾਂਦੀ ਹੈਗੀ ਇੱਥੇ, ਤੇ ਉਹਦੇ ਨਾਲ ਕਾਫੀ ਫਰਕ ਪਿਆ। ਦੂਜਾ ਇੱਥੇ UBC ਦੇ ਵਿੱਚ 1987-88 ਤੋਂ ਪੰਜਾਬੀ ਪੜ੍ਹਾਈ ਜਾਂਦੀ ਰਹੀ, ਜਿੱਥੇ ਮੈਂ 20 ਸਾਲ ਪੜ੍ਹਾਉਂਦਾ ਰਿਹਾ 88 ਤੋਂ ਲੈ ਕੇ 2008 ਤੱਕ। ਸੋ ਉਹਨਾਂ ਗੱਲਾਂ ਦੇ ਨਾਲ ਇੱਥੇ ਫਰਕ ਪਿਆ, ਤੇ ਮਤਲਬ ਜਿੰਨਾ ਪੈਣਾ ਚਾਹੀਦਾ ਸੀ ਓਨਾ ਨਹੀਂ ਪਿਆ, ਕਿਉਂਕਿ ਆਪਣੀ ਕਮਿਊਨਿਟੀ ਦਾ ਜਿਹੜਾ ਹੈਗਾ ਨਾ ਰਿਸ਼ਤਾ ਆਪਣੀ ਬੋਲੀ ਦੇ ਨਾਲ, ਉਹਦੇ ਚ ਬੜੇ ਨੁਕਸੇ ਆ ਜੇ ਵੀ ਉਹਦੇ ਕਰਕੇ। ਹੁਣ ਜਿਵੇਂ ਸਾਨੂੰ ਸਮੱਸਿਆ ਆ ਰਹੀ ਆ ਵੀ ਜਿਹੜੇ ਐਲੀਮੈਂਟਰੀ ਸਕੂਲ ਆ ਪੰਜਾਬੀ ਪੜ੍ਹਾਉਣ ਨੂੰ ਤਿਆਰ ਆ, ਉਹ ਬਾਜਾਂ ਮਾਰਦੇ ਆ, ਸਾਡੇ ਮਾਪੇ ਆਪਣੇ ਬੱਚਿਆਂ ਨੂੰ ਉਹਨਾਂ ਕਲਾਸਾਂ ਚ ਨਹੀਂ ਪਾ ਰਹੇ, ਜਿੱਥੇ ਪਹਿਲਾਂ 7 ਐਲੀਮੈਂਟਰੀ ਸਕੂਲਾਂ ਸਰੀ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਸੀ, ਹੁਣ ਸਿਰਫ 1 ਰਹਿ ਗਿਆ। ਇਹ ਆਪਣੀ ਆਪਣੇ ਭਾਈਚਾਰੇ ਦਾ, ਜਾਣੀ ਕਿ ਜਿਹੜੀ ਜੋ ਕੁਛ ਪੰਜਾਬ ਚ ਹੋ ਰਿਹਾ ਉਹ ਹਿੰਦੀ ਪੜ੍ਹਦੇ ਆ ਤੇ ਹਿੰਦੀ ਬੋਲਦੇ ਆ, ਤੇ ਗੱਲਾਂ ਤਾਂ ਬਹੁਤ ਕਰਦੇ ਆ ਪੰਜਾਬੀ ਬਾਰੇ ਵੀ, ਤੇ ਕੋਸ਼ਿਸ਼ ਵੀ ਕਰਦੇ ਬਹੁਤ ਲੋਕ, ਇਦਾਂ ਦੀ ਗੱਲ ਨਹੀਂ ਹੈ। ਪਰ ਸਾਡੀ ਸਮੱਸਿਆ ਹੈ ਜਿਹੜੀ 80 ਮਿਲੀਅਨ ਲੋਕ ਪਾਕਿਸਤਾਨ ਚ ਰਹਿੰਦੇ ਆ, ਉਹਨਾਂ ਦਾ ਪੰਜਾਬੀ ਨਾਲ ਕੋਈ ਲੈਣ ਦੇਣੇ ਨਹੀਂ ਹੈ, ਉਹ ਸਮਝਦੇ ਪੰਜਾਬੀ ਦਾ ਗਾਲਾਂ ਕੱਢਣ ਲਈ ਚਾਹੀਦੀ ਹੈ, ਹੈਨਾ। ਸੋ ਇਹ ਸਮੱਸਿਆ ਮਤਲਬ ਕੁਛ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ, ਕੁਛ ਸਾਡੇ ਤਿੰਨੇ ਧਰਮ ਆ ਜਿਹੜੇ ਇਹਨਾਂ ਨੇ ਰਲ ਕੇ ਮਤਲਬ ਆਪੋ ਆਪਣੇ ਵੱਖਰੇ ਜਥੇ ਬਣਾ ਲਏ, ਨਾਲ ਬੋਲੀ ਵੀ ਜੋੜ ਲਈ ਉਸ ਜਿਹੜੀ ਆਈਡੈਂਟੀ ਸੀ ਉਹਦੇ ਵਿੱਚ, ਉਹਦੇ ਨਾਲ ਮਤਲਬ ਪੰਜਾਬੀ ਬੋਲੀ ਜਿਹੜੀ ਦੁਨੀਆਂ ਚੋਂ 10ਵੇਂ ਨੰਬਰ ਤੇ ਆਉਂਦੀ ਆ, ਉਹ ਬਹੁਤ ਪੁਰਾਣੀ ਬੋਲੀ ਆ ਔਰ ਇੰਨਾ ਮਤਲਬ ਉਹਦੇ ਚ ਡੂੰਘਾਈ ਆ, ਇੰਨੀ ਯੂਨੀਵਰਸਲ ਵੈਲਿਊਜ਼ ਆ ਉਹਦੇ ਵਿੱਚ, ਉਹ ਬੋਲੀ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ ਹੁਣ ਸਾਹਿਬ। ਮਤਲਬ ਸਾਡੇ ਲੋਕਾਂ ਦਾ ਜਿਹੜੇ ਮਤਲਬ ਸਾਡਾ ਇੱਕ ਧਰਮ ਆ ਜਿਹੜਾ ਨਾ ਸਿੱਖ ਧਰਮ, ਉਹ ਪੰਜਾਬੀ ਨੂੰ ਮਤਲਬ ਸਮਝਦਾ ਵੀ ਮੇਰੀ ਬੋਲੀ ਆ, ਦੂਜੇ ਤੋਂ ਤਾਂ ਚੰਗੀ ਤਰ੍ਹਾਂ ਸਮਝਦੇ ਨਹੀਂ ਹੈ, ਉਹ ਵੀ ਪੰਜਾਬੀ ਨੂੰ ਇੱਕ ਭਾਸ਼ਾ ਦੇ ਤੌਰ ਤੇ ਨਹੀਂ ਲੈਂਦੇ ਹੈ, ਉਹਨੂੰ ਇੱਕ ਧਾਰਮਿਕ ਪੱਖੋਂ ਹੀ ਦੇਖਦੇ ਆ। ਤੇ ਜੇ ਤੁਸੀਂ ਉਹਨਾਂ ਨਾਲ ਗੱਲ ਵੀ ਕਰੋ, ਕਹਿੰਦੇ ਹਾਂ ਬੱਚਿਆਂ ਨੂੰ ਕੀਰਤਨ ਕਰਨ ਤੱਕ ਆ ਜਾਵੇ ਤਾਂ ਬਹੁਤ ਵਧੀਆ ਗੱਲ ਆ, ਉਹ ਤੋਂ ਗਾਹਾਂ ਸਾਹਿਤ ਉਹਦੀਆਂ ਜਿਹੜੀਆਂ ਹੋਰ ਕੋਈ ਪੰਜਾਬ ਮਤਲਬ ਕਿਸੇ ਭਾਸ਼ਾ ਦੇ ਵਿੱਚ ਖੋਜਾਂ ਆਉਂਦੀਆਂ ਕੁਛ ਨਹੀਂ, ਉਹਨਾਂ ਨਾਲ ਕੋਈ ਲੈਣਾ
ਦੇਣਾ ਜਿਹੜਾ
ਬਿਲਕੁਲ, ਯਾਨੀ ਕਿ ਭਾਸ਼ਾ ਦੇ ਤੌਰ ਤੇ ਨਹੀਂ ਦੇਖਦੇ ਹੈ, ਉਹਨੂੰ ਸਿਰਫ ਧਾਰਮਿਕ ਪੱਖੋਂ ਦੇਖਦੇ ਤੇ ਦੂਜੇ ਧਾਰਮਿਕ ਪੱਖੋਂ ਨੂੰ ਮਤਲਬ ਕੰਡਮ ਕਰੀ ਜਾਂਦੇ। ਸੋ ਇਹ ਸਾਡੀ ਜਿਹੜੀ ਹੋਣੀ ਸਾਡੀ ਬੋਲੀ ਦੀ ਹੋਈ ਆ, ਤਾਂ ਇਹ ਮੈਂ ਤੁਹਾਨੂੰ ਮਤਲਬ ਸਮਝ, ਮੈਂ ਨਾਸਤਕ ਮਨ ਦੇ ਵਿੱਚ ਇਸ ਗੱਲ ਨੇ ਵੀ ਹਿੱਸਾ ਪਾਇਆ ਮੇਰੇ ਨਾਸਤਕ ਮਨ ਦੇ ਵਿੱਚ।
ਬਿਲਕੁਲ ਜੀ, ਆਪਾਂ ਹੁਣ
ਇਹ ਐਡੀ ਬੜੀ ਬੋਲੀ ਨੇ ਮਤਲਬ ਬੋਲੀ ਸੀ ਜਿਹੜੀ, ਉਹ ਸਾਡੇ ਧਰਮਾਂ ਨੇ ਇਹਦਾ ਸੱਤਿਆਨਾਸ਼ ਕਰਕੇ ਰੱਖਤਾ। ਮੈਂ ਇਹ ਸਿੱਧਾ ਗੱਲ ਕਹਿੰਦਾ।
ਕਿਆ ਬਾਤ ਹੈ, ਆਪਾਂ ਹੁਣ ਬਸ ਇਸ ਜਿਹੜਾ ਨਾਸਤਿਕਤਾ ਵਾਲਾ ਜਿਹੜਾ ਚੈਪਟਰ ਆ ਉਹੀ ਖੋਲਣ ਲੱਗੇ ਹਾਂ ਜੀ। ਪਹਿਲਾਂ ਜਿਹੜੀ ਤੁਸੀਂ ਪੁਸਤਕ ਲਿਖੀ ਸੀ ਨਾਸਤਿਕ ਬਾਣੀ,
ਹਾਂਜੀ,
ਉਹ ਵੀ ਆਪਣੇ ਆਪ ਦੇ ਵਿਚ ਉਹ ਮੇਰਾ ਖਿਆਲ ਪਹਿਲਾ ਕਦਮ ਸੀਗਾ। ਪਹਿਲਾਂ ਦੇਖੋ ਖੱਬੇ ਪੱਖੀ ਲੋਕ ਕਾਫੀ ਹੋਏ ਨੇ, ਪਰ ਨਾਸਤਿਕਤਾ ਬਾਰੇ ਲਿਟਰੇਚਰ ਪੰਜਾਬੀ ਚ ਅੱਜ ਦੇ ਦੌਰ ਦੇ ਵਿਚ ਘੱਟ ਲਿਖਿਆ, ਇਸ਼ਾਰਾ ਬਹੁਤ ਲੋਕਾਂ ਨੇ ਕੀਤਾ ਉਹਦੇ ਚ।
ਹਾਂਜੀ, ਨਾਸਤਿਕ ਸ਼ਬਦ ਵਰਕੇ ਘੱਟ ਲਿਖਿਆ, ਪਰ ਆਪਣੇ ਜਿਹੜੇ ਤਰਕਸ਼ੀਲ ਲੋਕ ਹੈਗੇ ਨਾ, ਉਹ ਤਕਰੀਬਨ ਮੇਰਾ ਖਿਆਲ ਮਿਡ 70 ਤੋਂ ਜਾਂ 80 ਤੋਂ ਉਹ ਕਾਫੀ ਸਰਗਰਮ ਆ ਪੰਜਾਬ ਦੇ ਵਿਚ, ਔਰ ਉਹਨਾਂ ਨੇ ਬਹੁਤ ਸਾਹਿਤ ਵੀ ਛਾਪਿਆ ਤੇ ਬਹੁਤ ਵਧੀਆ ਚੀਜ਼ਾਂ ਲਿਖੀਆਂ ਹੈਗੀਆਂ। ਨਾਸਤਿਕ ਸ਼ਬਦ ਉਹਨਾਂ ਨੇ ਉੱਥੇ ਤੱਕ ਘੱਟ ਗਏ ਹੈਗੇ ਆ, ਉਹ ਤਰਕਸ਼ੀਲਤਾ ਤੱਕ ਆਪਣੇ ਆਪ ਨੂੰ ਰੱਖਦੇ ਆ ਸੀਮਤ। ਇੱਕ ਤਰ੍ਹਾਂ ਗੱਲ ਸਮਝ ਵੀ ਆਉਂਦੀ ਹੈ ਉਹਨਾਂ ਦੀ, ਕਿਉਂਕਿ ਇਹਦੇ ਨਾਲ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਤੇ ਸ਼ਾਇਦ ਮਸਲੇ ਹੱਲ ਘੱਟ ਹੁੰਦੇ ਆ। ਪਰ ਬਸ ਇਹ ਸੀ ਭਾਈ, ਮਤਲਬ ਕੀਤਾ ਉਹਨਾਂ ਨੇ ਬਹੁਤ ਸਾਰਾ ਕੰਮ ਕਰ ਰਹੇ ਆ ਅਜੇ ਵੀ ਇੱਥੇ, ਆਪਣੇ ਵੀ ਮਤਲਬ ਤੁਹਾਡੇ ਵੀ ਇੱਥੇ ਸਾਡੇ ਵੀ ਮਤਲਬ ਤਰਕਸ਼ੀ ਲੋਕ ਜਿਹੜੇ ਆ ਉਹ ਬਹੁਤ ਵਧੀਆ ਕੰਮ ਕਰ ਰਹੇ ਆ, ਉਹ ਬੜੇ ਮਤਲਬ ਸਰਗਰਮ ਹੈਗੇ ਆ ਪੰਜਾਬ ਤੇ ਖਾਸ ਤੌਰ ਤੇ, ਔਰ ਉਹਨਾਂ ਨੇ ਬਹੁਤ ਕੁਛ ਮਤਲਬ ਬਦਲਿਆ ਵੀ ਆ, ਲੋਕਾਂ ਦੇ ਮਨ ਬਦਲੇ ਵੀ ਆ, ਜਿਹੜੀਆਂ ਜਿਸ ਕਿਸਮ ਦਾ ਅੰਧ ਵਿਸ਼ਵਾਸ ਜਾਂ ਜਿਸ ਕਿਸਮ ਦੀ ਮਤਲਬ ਨਾ ਆਪਣੇ ਭੂਤਾਂ ਪ੍ਰੇਤਾਂ ਦਾ ਔਰ ਆਪਣਾ ਟੂਣਿਆਂ ਛਾਣਿਆਂ ਦਾ ਚੱਕਰ ਜਿਹੜਾ ਉਹਨੂੰ ਮਤਲਬ ਕਾਫੀ ਉਹਨਾਂ ਨੇ ਲੋਕਾਂ ਨੂੰ ਮਤਲਬ ਸਿੱਧੇ ਰਾਹ ਪਾਇਆ ਤੇ ਇਹਦੇ ਵਿਚ ਕੁਛ ਨੀ ਹੈ। ਮਤਲਬ ਜੇ ਬੱਚਾ ਕੋਈ ਬਿਮਾਰ ਹੁੰਦਾ ਤਾਂ ਉਹ ਹੱਥ ਵਾਲਾ ਹੋਣ ਦੇ ਨਾਲ ਉਹਨੇ ਠੀਕ ਨਹੀਂ ਹੋਣਾ, ਉਹਨੂੰ ਡਾਕਟਰ ਕੋਲ ਜਾਣਾ ਪੈਣਾ ਸਾਨੂੰ। ਸੋ ਏਦਾਂ ਦੀਆਂ ਗੱਲਾਂ ਉਹਨਾਂ ਨੇ ਬਹੁਤ ਕੀਤੀਆਂ ਹੈਗੀਆਂ। ਹਾਂ, ਨਾਸਤਿਕ ਦਾ ਨਾਂ ਉਹਨਾਂ ਨੇ ਘੱਟ ਲਿਆ ਤੇ ਇਹ ਨਾਸਤਿਕ ਬਾਣੀ ਜਿਹੜੀ ਆ ਉਹ ਮੇਰੇ ਇੱਥੇ ਦੋਸਤ ਹੈਗੇ, ਸਾਡੇ ਮੇਰੇ ਅਧਿਆਪਕ ਵੀ ਆ ਡਾਕਟਰ ਸਾਧੂ ਸਿੰਘ, ਇਹ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ, ਕਹਿੰਦੇ ਏਦਾਂ ਦਾ ਨਾਂ ਰੱਖਦੇ ਆ ਆਪਾਂ, ਤੇ ਮੈਨੂੰ ਵੀ ਲੱਗਾ ਉਹ ਭਾਈ ਜਿਹੜੀ ਉਹਦੇ ਚ ਨਾਸਤਿਕਤਾ ਬਾਰੇ ਸਾਰੀ ਗੱਲ ਸੀ, ਹੋਰ ਤਾਂ ਕੋਈ ਗੱਲ ਨਹੀਂ ਸੀ ਉਹਦੇ ਵਿੱਚ, ਨਾਸਤਿਕ ਬਾਣੀ ਅਸੀਂ ਇਹਨੂੰ ਕਹਿਤਾ।
ਬਿਲਕੁਲ, ਸ਼ਾਇਦ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦਾ ਜਿਹੜਾ ਸਕੋਪ ਹੈਗਾ ਕੰਮ ਕਰਨ ਦਾ ਢੰਗ ਤਰੀਕਾ ਜਾਂ ਉਹਨਾਂ ਦੇ ਮੋਟਿਵਸ ਇੰਨੇ ਹੁੰਦੇ ਨੇ ਵੀ ਲੋਕ ਵਹਿਮਾਂ ਭਰਮਾਂ ਚੋਂ ਨਿਕਲ ਜਾਣ, ਹੈਨਾ, ਉਹਦੇ ਵਿੱਚ ਫਿਰ ਉਹ ਇਹ ਵੀ ਦੇਖਦੇ ਵੀ ਆਮ ਲੋਕ ਸਾਡੀ ਗੱਲ ਸਮਝਣ, ਵੀ ਸਾਡਾ ਜਿਹੜਾ ਮਕਸਦ ਹੈਗਾ ਉਦੇਸ਼ ਉਹਨਾਂ ਦਾ ਉਹ ਇਹ ਹੁੰਦਾ ਵੀ ਵਹਿਮਾਂ ਇੱਕ ਸਰਟਨ ਲੈਵਲ ਤੱਕ ਹੁੰਦਾ, ਉਹਨਾਂ ਦਾ ਉਦੇਸ਼ ਜਿਹੜਾ ਹੈਗਾ ਮੇਰਾ ਖਿਆਲ ਉਹ ਇਸ ਪਾਸੇ ਨਹੀਂ ਹੁੰਦਾ। ਇਸ ਕਰਕੇ ਮੇਰਾ ਖਿਆਲ ਉਹ ਆਪ ਭਾਵੇਂ ਨਾਸਤਿਕ ਹੁੰਦੇ ਨੇ ਪਰ ਉਹ ਬਹੁਤ ਨਾਸਤਿਕਤਾ ਦਾ ਪ੍ਰਚਾਰ ਨਹੀਂ ਕਰਦੇ, ਹੈਨਾ।
ਨਹੀਂ ਬਿਲਕੁਲ, ਜੇ ਆਪਾਂ ਜਿਹੜੀ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਜਿਹੜੇ ਸਾਡੇ ਕਾਮਰੇਡ ਵੀ ਆ ਨਾ,
ਹਾਂਜੀ,
ਮਤਲਬ ਉਹ ਸਾਰੇ ਕਾਫੀ ਸੂਝ ਵਾਲੇ ਲੋਕ, ਕਿਉਂਕਿ ਹਰੇਕ ਬੰਦਾ ਤਾਂ ਕਾਮਰੇਡ ਬਣਦਾ ਨਹੀਂ ਹੈ, ਚਲੋ ਅੱਜ ਕੱਲ ਪੋਲੀਟਿਕਸ ਦੇ ਵਿੱਚ ਤੁਸੀਂ ਵੱਖਰਾ ਵੀ ਦੇਖਦੇ ਆ, ਪਰ ਅੱਗੇ ਜਦੋਂ ਮਤਲਬ ਜਿਹੜੀ ਜਦੋਂ ਅਸਲੀ ਇਨਕਲਾਬ ਦੀ ਗੱਲਬਾਤ ਲੋਕ ਕਰਦੇ ਸੀਗੇ, ਅਜੇ ਵੀ ਹੈਗੇ ਲੋਕ, ਪਰ ਉਦੋਂ ਜੋ ਕਰਦੇ ਸੀ ਉਹ ਹਿੰਮਤ ਵਾਲਾ ਬੰਦਾ ਉਧਰ ਨੂੰ ਜਾਂਦਾ ਸੀਗਾ।
ਬਿਲਕੁਲ,
ਪਰ ਉਹਨਾਂ ਦਾ ਜਿਹੜਾ ਕਿਉਂਕਿ ਉਹਨਾਂ ਨੇ ਮਤਲਬ ਇੱਕ ਲੋਕਾਂ ਨੂੰ ਜਥੇਬੰਦ ਕਰਨਾ ਹੈਗਾ ਆ, ਤੇ ਉਹ ਮਤਲਬ ਜੇ ਹੁਣ ਇਸੇ ਹੀ ਬਹਿਸ ਚ ਪੈ ਜਾਣ ਜਾ ਕੇ ਬੰਦੇ ਨਾਲ ਤੇ ਰੱਬ ਹੈ ਨੀ ਜਾਂ ਹੈਗਾ ਜਾਂ ਕੀ ਆ, ਉਹ ਫਿਰ ਮਤਲਬ ਜਿਹੜਾ ਜਿਹੜਾ ਤੁਹਾਡਾ ਕੰਮ ਆ ਅਸਲੀ ਜਥੇਬੰਦੀ ਦਾ ਉਹ ਫਿਰ ਕਿਸੇ ਪਾਸੇ ਨਹੀਂ ਜਾਂਦਾ ਹੈ। ਇਸ ਕਰਕੇ ਉਹ ਮਤਲਬ ਜਾਣ ਬੁੱਝ ਕੇ ਇਸ ਪਾਸੇ ਨਹੀਂ ਜਾਂਦੇ, ਮੈਂ ਮਤਲਬ ਉਹਨਾਂ ਦੀ ਇਸ ਗੱਲ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਆ, ਤੇ ਪਰ ਮਤਲਬ ਕਿਉਂਕਿ ਮੇਰਾ ਮੈਂ ਉਸ ਕਿਸੇ ਪਾਰਟੀ ਦਾ ਮੈਂਬਰ ਤਾਂ ਮੈਂ ਕਦੀ ਬਣਿਆ ਨਹੀਂ ਹੈ, ਸੋ ਮੇਰਾ ਇੱਕ ਵੱਖਰਾ ਆ ਮੈਂ, ਪਰ ਜੇ ਕੋਈ ਮੈਨੂੰ ਇਹ ਆ ਕੇ ਕਹੇ ਨਾ ਭਈ ਅਸਲੀ ਤਾਂ ਜਿਹੜੀ ਤਬਦੀਲੀ ਆਉਣੀ ਆ ਉਹ ਇਨਕਲਾਬ ਨਾਲ ਆਉਣੀ ਆ ਜਾਂ ਉਹ ਸਿਆਸਤ ਨਾਲ ਆਉਣੀ ਆ, ਇਹਨਾਂ ਗੱਲਾਂ ਨਾਲ ਆਉਣੀ, ਤਾਂ ਮੈਂ ਉਹਦੇ ਨਾਲ ਇਸ ਗੱਲ ਨਾਲ ਸਹਿਮਤ ਹੁੰਦਾ ਆ। ਜਿਹੜੀਆਂ ਮੈਂ ਗੱਲਾਂ ਕਰਦਾ ਆ ਇਹ ਇੱਕ ਵਿਚਾਰਾਂ ਦੀ ਪੱਧਰ ਦੇ ਉੱਤੇ ਹੈਗੀ ਆ, ਇਹ ਤਬਦੀਲੀ ਦੀ ਪੱਧਰ ਜਿਹੜੀ ਆ ਉਹ ਇਹ ਤੋਂ ਅੱਗੇ ਦੀ ਗੱਲ ਹੈਗੀ ਆ ਜਿਹੜੇ ਉਹ ਲੋਕ ਕਰ ਰਹੇ ਆ, ਮੈਂ ਉਹਨਾਂ ਦਾ ਪੂਰਾ ਸਤਿਕਾਰ ਕਰਦਾ ਤੇ ਮੈਂ ਕਦੀ ਵੀ ਇਹ ਨਹੀਂ ਕਿਹਾ ਵੀ ਤੁਸੀਂ ਜੋ ਕੁਛ ਜੇ ਤੁਸੀਂ ਨਾਸਤਿਕ ਦਾ ਜਾਂ ਰੱਬ ਬਾਰੇ ਗੱਲਬਾਤ ਨਹੀਂ ਕਰਦੇ ਤੁਸੀਂ ਗਲਤ ਕਰਦੇ। ਮੈਂ ਸਮਝਦਾ ਕਿ ਉਹ ਜੋ ਕੁਛ ਉਹਨਾਂ ਨੂੰ ਕਰਨਾ ਚਾਹੀਦਾ ਆ, ਜਿਵੇਂ ਫਰਕ ਚਲਾ ਧਾਰਮਿਕ ਲੋਕ ਹੈਗੇ ਆ ਉਹਨਾਂ ਨੇ ਤਾਂ ਮਤਲਬ ਜੋ ਕੁਛ ਉਹਨਾਂ ਨੇ ਗੱਲਾਂ ਕਰਨੀਆਂ ਉਹੀ ਕਰਨੀਆਂ, ਮਤਲਬ ਉਹ ਆਪਣੇ ਥਾਂ ਠੀਕ ਆ ਮਤਲਬ ਜੋ ਕੁਛ ਉਹ ਕਰਦੇ ਆ, ਤੇ ਪਰ ਮੈਂ ਇਸ ਕਿਸਮ ਦੀ ਗੱਲ ਕਰਨੀ ਚਾਹੁੰਦਾ ਜਿਸ ਤੋਂ ਮੈਂ ਕਰ ਰਿਹਾ।
ਬਿਲਕੁਲ ਜੀ, ਬਿਲਕੁਲ, ਜਿਹੜਾ ਆਜ਼ਾਦ ਜਿੱਥੇ ਸੋਚਣੀ ਆ ਨਾ ਆਜ਼ਾਦ ਹੋਣੀ ਚਾਹੀਦੀ, ਫਰੀਡਮ ਆਫ ਥਾਟ ਤੇ ਫਰੀਡਮ ਆਫ ਐਕਸਪ੍ਰੈਸ਼ਨ ਆ ਜਿਹੜੀ ਉਹ ਸਾਰਿਆਂ ਨੂੰ ਮਤਲਬ ਸਾਰਿਆਂ ਨੂੰ ਉਹਦਾ ਫਾਇਦਾ ਉਠਾਉਣਾ ਚਾਹੀਦਾ ਜੇ ਬੰਦੇ ਦੇ ਵਿਚਾਰ ਨੇ ਅੰਦਰ ਪਿਆ ਜੇ ਜਾਂ ਕੁਛ, ਹਨਾ। ਵੈਸੇ ਤਾਂ ਹੁਣ ਹੈ ਜੀ, ਵੈਸੇ
ਇੱਕ ਛੋਟੀ ਗੱਲ ਇਹਦੇ ਵਿੱਚ ਮੈਂ ਹੋਰ ਐਡ ਕਰਨੀ ਚਾਹੁੰਦਾ ਸੀ, ਤੇ ਮੈਂ ਕੋਈ ਆਪਣੇ ਆਪ ਨੂੰ ਏਡਾ ਬਹਾਦਰ ਬੰਦਾ ਨਹੀਂ ਸਮਝਦਾ ਹੈ, ਮਤਲਬ ਜਿੱਥੇ ਆਪਾਂ ਜੀ ਰਹੇ ਹਾਂ ਕੈਨੇਡਾ ਦੇ ਵਿੱਚ, ਇੱਥੇ ਮਤਲਬ ਇਹ ਵੱਖਰਾ ਮੁਲਕ ਹੈਗਾ, ਇੱਥੇ ਬੜੀ ਸਾਨੂੰ ਇਸ ਕਿਸਮ ਦੀ ਪੂਰੀ ਅਸਲੀ ਅਰਥਾਂ ਦੇ ਵਿੱਚ ਆਜ਼ਾਦੀ ਹੈਗੀ ਆ ਗੱਲਬਾਤ ਕਰਨ ਦੀ। ਇਸ ਕਰਕੇ ਹੋ ਸਕਦਾ ਜੇ ਮੈਂ ਪੰਜਾਬ ਚ ਹੁੰਦਾ ਜਾਂ ਕਿਸੇ ਹੋਰ ਥਾਂ ਹੁੰਦਾ, ਦੁਨੀਆਂ ਚ ਅਜੇ ਵੀ 13 ਮੁਲਕ ਇੱਦਾਂ ਦੇ ਆ ਜਿੱਥੇ ਤੁਸੀਂ ਜੇ ਆਪਣਿਆਂ ਨੂੰ ਨਾਸਤਿਕ ਕਹਿੰਦੇ ਤਾਂ ਤੁਹਾਨੂੰ ਮਤਲਬ ਫਾਂਸੀ ਲਾਇਆ ਜਾ ਸਕਦਾ।
ਬਿਲਕੁਲ ਜੀ, ਵੱਢ ਦਿੰਦੇ ਆ ਲੋਕਾਂ ਸਾਹਮਣੇ।
ਹਾਂ, ਕਾਨੂੰਨੀ ਤੌਰ ਤੇ ਸਾਨੂੰ ਮਾਰਿਆ ਜਾ ਸਕਦਾ। ਸੋ ਮਤਲਬ ਹੋ ਸਕਦਾ ਜੇ ਉਦਾਂ ਕਿਤੇ ਮੈਂ ਹੁੰਦਾ ਤਾਂ ਮੈਂ ਵੀ ਨਾ ਕੋਈ ਬਾਹਲੀ ਗੱਲ ਕਰਦਾ ਓਪਨਲੀ, ਪਰ ਇਸ ਮੁਲਕ ਦੇ ਵਿੱਚ ਆਜ਼ਾਦੀ ਹੋਣ ਕਰਕੇ ਮੈਂ ਮਹਿਸੂਸ ਕਰਦਾ ਕਿ ਮੈਂ ਇਹ ਗੱਲ ਕਰ ਸਕਦਾ ਤੇ ਮੈਂ ਕਰਦਾ. ਉਹ ਇਹ ਨਹੀਂ ਹੈ ਕਿ ਮੈਂ ਦੂਜਿਆਂ ਲੋਕਾਂ ਨਾਲੋਂ ਕੋਈ ਆਪਣੇ ਆਪ ਨੂੰ ਬਹੁਤ ਵੱਡਾ ਬਹਾਦਰ ਸਮਝਦਾ.
ਬਿਲਕੁਲ, ਵੈਸੇ ਤਾਂ ਇਹ ਹੈ ਜੀ ਜਿਹੜਾ ਕੋਈ ਲੋਕਾਂ ਨਾਲੋਂ ਵੱਖਰੀ ਗੱਲ ਕਰ, ਦੇਖ ਲਓ ਕੱਲ ਟਰੰਪ ਸਾਹਿਬ ਨੇ ਉਹ ਜਿਹੜੇ ਨਿਊਯਾਰਕ ਦੇ ਮੇਅਰ ਚੁਣੇ ਗਏ ਨੇ ਉਹਨੂੰ ਕਹਿੰਦੇ ਕਮਿਊਨਿਸਟ ਆ, ਹੈ ਜੀ. ਹਾਲਾਂਕਿ ਹੈਰਾਨੀ ਦੀ ਗੱਲ ਆ, ਮਤਲਬ ਜੇ ਕਿਸੇ ਨੂੰ ਡਿਫੇਮ ਕਰਨਾ ਹੋਵੇ ਨਾ ਇੱਥੇ, ਇਹਦਾ ਮਤਲਬ ਸਾਡੇ ਸਮਾਜ ਦਾ ਨਾਸਤਿਕ ਕਮਿਊਨਿਸਟ ਕਾਮਰੇਡ ਜਿਹਨੇ ਵੱਖਰੀ ਗੱਲ ਕਰਨੀ ਹੈ. ਹਾਲਾਂਕਿ ਲੋਕ ਇਹ ਵੀ ਸਮਝਣ ਵੀ ਕਾਮਰੇਡ ਲੋਕਾਂ ਨਾਲੋਂ ਵਧੀਆ ਗੱਲ ਕਰਦੇ ਆ, ਵੱਖਰੀ ਕਰਦੇ ਆ, ਨਵੀਂ ਗੱਲ ਕਰਦੇ ਆ, ਹਨਾ, ਉਹ ਜੀ ਤੁਸੀਂ ਕਾਮਰੇਡਾ ਕਹਿ ਦੇਣਗੇ, ਹਨਾ, ਇਸ ਤਰ੍ਹਾਂ ਦਾ. ਅੱਛਾ, ਉਹ ਨਾਸਤਿਕਤਾ ਵਾਲੇ ਪੱਖ ਤੇ ਇਹ ਫਿਰ ਤੁਹਾਡੇ ਇਹ ਜਿਹੜਾ ਵੱਖਰੀ ਕਿਸਮ ਦਾ ਜਦੋਂ ਸੋਚਦੇ ਆ ਆਪਾਂ, ਵੱਖਰੀ ਕਿਸਮ ਦਾ. ਦੇਖੋ ਹੁਣ ਤੁਸੀਂ ਧਾਰਮਿਕ ਲੋਕਾਂ ਦੀ ਗੱਲ ਕੀਤੀ ਆ, ਚਲੋ ਅੱਗੇ ਆਪਾਂ ਸਾਰਿਆਂ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਆ, ਧਾਰਮਿਕ ਪਰਸਨਲ ਮੈਟਰ ਆ ਕਿਸੇ ਦਾ, ਪਰ ਜਦੋਂ ਉਹ ਕਿਸੇ ਕਿਸਮ ਦੀ ਉਹਨਾਂ ਦੇ ਧਾਰਮਿਕ ਅਦਾਰਿਆਂ ਦੇ ਵਿੱਚ ਜਾਂ ਵੈਸੇ ਜ਼ਿੰਦਗੀ ਦੇ ਚੱਲਦੇ ਆ ਜਦੋਂ ਕੋਈ ਉਹਨਾਂ ਚ ਕਮੀ ਰਹਿ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਨਾਸਤਿਕ ਆ, ਕਹਿਣਗੇ ਜੀ. ਜਿਵੇਂ ਤੁਸੀਂ ਕਵਿਤਾ ਚ ਵੀ ਲਿਖਿਆ ਵੀ ਗੋਲਕ ਚੋਰਾਂ ਨੂੰ ਉਹ ਨਾਸਤਿਕ ਕਹਿੰਦੇ ਨੇ, ਉਦੋਂ ਫਿਰ ਤੁਹਾਨੂੰ ਫਿਰ ਉਦੋਂ ਤੁਹਾਡੇ ਸੈਲਫ ਰਿਸਪੈਕਟ ਤੇ ਸੱਟ ਵੱਜਦੀ ਲੱਗਦੀ ਵੀ ਦੇਖੋ ਨਾਸਤਿਕ ਦਾ ਬੰਦਾ ਜਿਹੜਾ ਹੈਗਾ ਉਹ. ਵੈਸੇ ਮੈਂ ਤੁਹਾਤੋਂ ਕੁਸ਼ਚਨ ਪੁੱਛਣਾ ਸੀ, ਮੈਂ ਆਪ ਵਿਆਖਿਆ ਨਹੀਂ ਦੇਣੀ ਚਾਹੀਦੀ ਵੀ ਉਹ ਤਾਂ ਬੜੇ ਹੋਰ ਕਿਸਮ ਦਾ, ਉਹ ਤਾਂ ਪੋਜ਼ਿਟਿਵ ਥਿੰਕਿੰਗ ਵਾਲਾ ਤੇ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਲਾ ਹੁੰਦਾ, ਇਹ ਚੋਰ ਨੂੰ ਨਾਸਤਿਕ ਕਹੀ ਜਾਂਦੇ ਆ.
ਉਹ ਪਹਿਲੀ ਕਵਿਤਾ ਜੇ ਤੁਸੀਂ ਬੁਰਾ ਨਾ ਤਾਂ ਮੈਂ ਪੜ੍ਹ ਨੀ ਚਾਹਾਂ.
ਹਾਂਜੀ ਹਾਂਜੀ, ਪੜੋ ਪੜੋ ਜੀ ਪੜੋ. ਹਾਂਜੀ,
ਉਹਦਾ ਹੈਗਾ ਸ਼ੀਰਸ਼ਕ ਹੈ ਨਾਸਤਿਕ ਸੋਹਣਾ ਤੇ ਸੁਥਰਾ ਸ਼ਬਦ.
ਹਾਂਜੀ,
ਗੋਲਕ ਵਿੱਚੋਂ ਚੋਰੀ ਕਰਨ ਵਾਲਾ ਜ਼ਰੂਰ ਹੁੰਦਾ ਹੈ ਚੋਰ, ਧੋਖੇਬਾਜ, ਬੇਈਮਾਨ, ਹਰ ਪੱਖੋਂ ਘਟੀਆ ਇਨਸਾਨ, ਪਰ ਨਾਸਤਿਕ ਨਹੀਂ. ਇਸ ਸੋਹਣੇ ਸੁਥਰੇ ਸ਼ਬਦ ਦੀ ਨਾ ਕਰੋ ਇਸ ਤਰ੍ਹਾਂ ਤੌਹੀਨ, ਨਾ ਕਹੋ ਨਾਸਤਿਕ ਉਸ ਘਟੀਆ ਇਨਸਾਨ ਨੂੰ. ਨਾਸਤਿਕ ਤਾਂ ਮਹਾਤਮਾ ਬੁੱਧ ਹੁੰਦਾ ਹੈ, ਨਾਸਤਿਕ ਭਗਤ ਸਿੰਘ ਹੁੰਦਾ ਹੈ, ਤੁਹਾਡਾ ਗੋਲਕ ਚੋਰ ਨਹੀਂ. ਨਾਸਤਿਕ ਕਦੇ ਨਹੀਂ ਜਾਂਦਾ ਤੁਹਾਡੀ ਗੋਲਕ ਦੇ ਲਾਗੇ, ਨਾ ਪੈਸੇ ਕੱਢਣ ਨਾ ਪਾਉਣ. ਤੁਹਾਡਾ ਦੋਸ਼ੀ ਹੋਰ ਬੜਾ ਕੁਝ ਹੋ ਸਕਦਾ ਹੈ, ਪਰ ਨਾਸਤਿਕ ਨਹੀਂ.
ਮੈਨੂੰ
ਬਿਲਕੁਲ ਇਸ ਗੱਲ ਦੇ ਨਾਲ ਨਾ ਮੈਨੂੰ ਦੁੱਖ ਜਿਹਾ ਲੱਗਦਾ ਤੇ ਮਤਲਬ ਚੋਰ ਨੂੰ ਤੁਸੀਂ ਨਾਸਤਿਕ ਕਹਿੰਦੇ ਆ ਤੇ ਜਿਹੜੇ ਅਸਲੀ ਨਾਸਤਿਕ ਆ ਉਹਨਾਂ ਦਾ ਬੁਰਾ ਹਾਲ ਕਰਦੇ ਆ.
ਵਾਹ ਜੀ ਵਾਹ, ਕਿਆ ਬਾਤ ਹੈ. ਇਹ ਅੰਦਰ ਦੀ ਆਵਾਜ਼ ਆ, ਹਨਾ, ਹਰ ਮਨੁੱਖ ਦੇ ਅੰਦਰੋਂ ਇਹ ਆਵਾਜ਼ ਜਿਹੜਾ. ਦੇਖੋ ਪਤਾ ਕੀ ਹੈ, ਜਿਹੜੇ ਸੋਸਾਇਟੀ ਨੇ ਨੋਰਮਸ ਬਣਾਏ ਹੋਏ ਨੇ, ਬਹੁਤ ਸਾਲ ਪਹਿਲਾਂ ਨਾ ਮਹਿੰਦਰਪਾਲ ਜਦੋਂ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ ਜੀ, ਮਹਿੰਦਰਪਾਲ ਭੱਠਲ ਦੀ ਕਵਿਤਾ ਸੀ, ਸ਼ਾਇਦ ਉਹਦਾ ਨਾਂ ਸੀ ਪੁਰਜ਼ੇ, ਉਹਦੇ ਵਿੱਚ ਨਾ ਉਹ ਵਿਦਿਅਕ ਸਿਸਟਮ ਬਾਰੇ ਲਿਖਦੇ ਨੇ ਵੀ ਜਿਹੜੀ ਸਾਨੂੰ ਮੌਜੂਦਾ ਵਿਦਿਆ ਪੜ੍ਹਾਈ ਜਾਂਦੀ ਹੈ ਨਾ, ਇਹ ਬੰਦੇ ਦਾ ਤੀਸਰਾ ਨੇਤਰ ਖੋਲਦੀ ਨੀ, ਬਲਕਿ ਜਿਹੜੀਆਂ ਅੱਖਾਂ ਨੇ ਇਹਨੂੰ ਵੀ ਐਨਕਾਂ ਦੇ ਮੋਟੇ ਸ਼ੀਸ਼ਿਆਂ ਪਿੱਛੇ ਬੰਦ ਕਰ ਦਿੰਦੀ ਆ. ਉਹ ਜਿਹੜੀ ਵਿਦਿਆ ਸਾਨੂੰ ਪੜ੍ਹਾਈ ਜਾ ਰਹੀ ਆ ਉਹ ਬੰਦੇ ਨੂੰ ਜਾਣੀ ਉਹ ਬੰਦੇ ਦੀਆਂ ਦਿਮਾਗ ਦੀਆਂ ਵਿੰਡੋਜ਼ ਖੋਲਦੀ ਨੀ ਹੈ, ਬੰਦੇ ਨੂੰ ਸਿਰਫ ਕਿੱਤਾ ਮੁਖੀ ਜਾਂ ਥੋੜਾ ਜਿਹਾ ਬਣਾ ਤਾ ਉਹ ਵੀ ਨੀ, ਖੈਰ ਹੋਰ ਹੀ ਕੁਛ ਬਣਾ ਦਿੰਦੀ ਆ, ਤੇ ਬੰਦੇ ਦਾ ਜਿਹੜਾ ਦਿਮਾਗ ਆ ਨਾ ਹੋਰ ਹੀ ਤਰ੍ਹਾਂ ਬਣ ਕੇ ਉਹਦੇ ਚ ਜਿਹੜੀ ਕ੍ਰੀਏਟੀਵਿਟੀ ਪਈ ਹੁੰਦੀ ਆ, ਚੀਜ਼ਾਂ ਨੂੰ ਜਾਣਨ ਸਮਝਣ ਦੀ ਜਿਹੜੀ ਉਹਦੇ ਚ ਅੰਦਰ ਮਤਲਬ ਸਮਰੱਥਾ ਹੁੰਦੀ ਆ, ਉਹਨੂੰ ਬੁਝਾ ਦਿੰਦੀ ਆ ਉਸ ਅੱਗ ਨੂੰ, ਹੈਨਾ,
ਚਾਹੀਦਾ ਇਹਦੂ ਉਲਟ ਹੋਣਾ,
ਚਾਹੀਦਾ ਉਲਟ ਹੋਣਾ. ਹਾਂਜੀ ਹਾਂਜੀ, ਤੇ ਇਹ ਤਾਂ ਜੀ ਜਿਹੜੇ ਬੰਦੇ ਦੇ ਅੰਦਰ ਵਿਚਾਰ ਉੱਠਦੇ ਨੇ. ਤੁਸੀਂ ਆਪ ਹੀ ਵਿਆਖਿਆ ਕਰੋ ਵੀ ਨਾਸਤਿਕ ਬਣਨ ਦਾ ਪ੍ਰੋਸੈਸ ਆ ਕਿਵੇਂ ਹੁੰਦਾ ਇਹ, ਜਿਵੇਂ ਤੁਸੀਂ ਕਵਿਤਾ ਚ ਵੀ ਲਿਖਿਆ ਵੀ ਸਿੱਖ ਦੇ ਘਰੇ ਸਿੱਖ ਜਾਂਦਾ, ਹਿੰਦੂ ਦੇ ਘਰੇ ਹਿੰਦੂ ਜਾਂਦਾ, ਆਏ ਨਾਸਤਿਕ ਜਾਂਦਾ ਨੀ, ਨਾਸਤਿਕ ਬਣਨ ਲਈ ਤਾਂ ਬਹੁਤ ਕੁਝ ਕਰਨਾ ਪੈਂਦਾ. ਤੁਸੀਂ ਆਪਣੇ ਸ਼ਬਦਾਂ ਚ ਵਿਆਖਿਆ ਕਰੋ ਮਾੜੀ ਜੀ.
ਨਹੀਂ ਬਿਲਕੁਲ, ਮਤਲਬ ਜਿਵੇਂ ਤੁਸੀਂ ਕਿਹਾ ਹੀ ਆ ਕਿ ਹਰ ਜਗ੍ਹਾ ਮਤਲਬ ਜੇ ਤਾਂ ਹੋਵੇ ਕੋਈ ਕੁਦਰਤੀ ਚੀਜ਼ ਇਹ, ਤਾਂ ਫੇਰ ਇਨਸਾਨ ਜਿਹੜਾ ਆ ਉਹ ਮਤਲਬ ਕਿਤੇ ਵੀ ਜੰਮਿਆ ਕੁਛ ਵੀ ਬਣ ਸਕਦਾ, ਪਰ ਏਦਾਂ ਹੁੰਦੀ ਨੀ ਹੈ. ਹੁੰਦੀ ਏਦਾਂ ਹੈ ਕਿ ਜਿੱਥੇ ਕੋਈ ਬੱਚਾ ਜਿੱਥੇ ਕੋਈ ਇਨਸਾਨ ਜੰਮਦਾ ਆ ਉਹ ਜਿਹੜੀ ਉਹਨਾਂ ਦੀ ਬੋਲੀ ਉੱਥੋਂ ਦੀ ਬੋਲੀ ਜਾਂਦੀ, ਉੱਥੋਂ ਦਾ ਸਭਿਆਚਾਰ, ਤੇ ਉਹ ਸਭਿਆਚਾਰ ਦੇ ਹਿੱਸੇ ਦੇ ਤੌਰ ਤੇ ਜਿਹੜੀ ਧਾਰਮਿਕ ਮਤਲਬ ਜੋ ਕੁਛ ਵੀ ਜਾਣਕਾਰੀ ਜਾਂ ਜੋ ਕੁਛ ਵੀ ਸਿੱਖਿਆ ਮਿਲਦੀ ਆ ਉਹ ਉੱਥੋਂ ਮਿਲਦੀ ਆ. ਸੋ ਹਰ ਇਨਸਾਨ ਹੀ ਤਕਰੀਬਨ ਜਿੱਥੇ ਵੀ ਉਹ ਜੰਮਦਾ ਉਸੇ ਕਿਸਮ ਦਾ ਉਹ ਧਰਮ ਲੈ ਕੇ ਉਸ ਕਿਸਮ ਦੀ ਬੋਲੀ ਸਿੱਖਦਾ, ਉਹ ਸਭ ਕੁਛ ਇਹ ਮਤਲਬ ਬੜਾ ਕੁਦਰਤੀ ਜੇ ਲੱਗਦੀ ਹੈ ਗੱਲ ਇਹ. ਪਰ ਮਤਲਬ ਜਿਹੜੀ ਜਿਹੜੇ ਰੱਬ ਦਾ ਹੈਗਾ ਮਤਲਬ ਨਾ ਸਾਰਾ ਚੱਕਰ ਉਹ ਇੱਦਾਂ ਹੈ, ਜਦੋਂ ਜੇ ਤੁਸੀਂ ਇੱਕ ਤਾਂ ਹੈ ਨਾ ਮਤਲਬ ਜਿਵੇਂ ਜਿਹੜੇ ਧਾਰਮਿਕ ਲੋਕ ਆ ਸਾਰੇ ਧਰਮ ਨੇ ਕਹਿੰਦੇ ਆ ਤੇ ਮਤਲਬ ਪਰਮਾਤਮਾ ਨੇ ਸਭ ਕੁਛ ਕ੍ਰੀਏਟ ਕਰ ਦਿੱਤਾ, ਈਸਾਈ ਕਹਿੰਦੇ ਆ 6000 ਸਾਲ ਪਹਿਲਾਂ ਉਹਨਾਂ ਨੇ ਉਹਨੇ ਕੀਤਾ ਸਭ ਕੁਛ, ਤੇ ਮਤਲਬ ਵੱਖਰੇ ਵੱਖਰੇ ਜਿਹੜੇ ਉਹਦੇ ਲੋਕਾਂ ਦੇ ਵਿਚਾਰ ਆ. ਪਰ ਜੇ ਆਪਾਂ ਜਿਹੜੀ ਵਿਗਿਆਨਕ ਪਹੁੰਚ ਆ ਉਹਦੇ ਨਾਲ ਇਹਨਾਂ ਚੀਜ਼ਾਂ ਨੂੰ ਦੇਖਦੇ ਆ, ਜਿਹੜੀ ਐਵੋਲੂਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਜੀ ਉਹਦੇ ਮੁਤਾਬਕ ਦੇਖਦੇ ਆ, ਤਾਂ ਇਹ ਹੈ ਕਿ ਇਨਸਾਨ ਮਤਲਬ ਜਦੋਂ ਸੋਚਣ ਲੱਗਾ, ਜਦੋਂ ਜਿਹਨੂੰ ਆਪਾਂ ਜਿਹੜਾ ਹੋਮੋਸੇਪੀਅਨਸ ਆ ਜਿਹੜਾ ਉਹ ਸੋਚ ਸਮਝਣ ਵਾਲਾ ਇਨਸਾਨ ਜਿਹੜਾ ਉਹਨੂੰ ਹੌਲੀ ਹੌਲੀ ਜਦੋਂ ਮਤਲਬ ਉਹ ਉਹਨੂੰ ਲੱਗਾ ਆਲੇ ਦੁਆਲੇ ਚੀਜ਼ਾਂ ਦੇ ਨਾਲ ਮਤਲਬ ਉਹਨੇ ਜ਼ਬਾਨ ਵੀ ਕ੍ਰੀਏਟ ਕਰ ਲਈ ਉਹਨੇ ਮਤਲਬ ਜਿਹੜੀ ਮਤਲਬ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਦਾ ਵੀ ਪ੍ਰੋਸੈਸ ਸ਼ੁਰੂ ਹੋ ਗਿਆ ਤੇ ਉਹ ਮਤਲਬ ਜਿਹੜੀਆਂ ਬਹੁਤ ਸਾਰੀਆਂ ਕੁਦਰਤ ਦੀਆਂ ਜਿਹੜੀਆਂ ਘਟਨਾਵਾਂ ਸੀਗੀਆਂ ਚੀਜ਼ਾਂ ਸੀਗੀਆਂ ਉਹਨਾਂ ਬਾਰੇ ਉਹਨੂੰ ਮਤਲਬ ਸਮਝ ਨਹੀਂ ਸੀ ਲੱਗਦੀ ਕਿ ਕਿਉਂ ਹੁੰਦਾ ਇਹ ਨਾ। ਸੋ ਵੱਖਰੀਆਂ ਵੱਖਰੀਆਂ ਮਤਲਬ ਤਕਰੀਬਨ ਹਰ ਜਗ੍ਹਾ ਹੀ ਦੁਨੀਆਂ ਦੇ ਉੱਤੇ ਇਨਸਾਨ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸੇ ਕਿਸਮ ਦੀਆਂ ਜਿਹੜੀਆਂ ਉਹ ਸੋਚਾਂ ਸੋਚੀਆਂ ਕਿ ਇਹ ਕੋਈ ਸ਼ਕਤੀ ਆ ਕੋਈ ਬਾਹਰੀ ਆ ਉਹਦੇ ਵੱਖਰੇ ਵੱਖਰੇ ਰੂਪ ਵੱਖਰੇ ਵੱਖਰੇ ਨਾਂ ਮਤਲਬ ਦਿੱਤੇ ਤੇ ਉਹ ਕਰਦੀ ਹੈਗੀ ਆ ਹਨਾ। ਮਤਲਬ ਆਪਣੇ ਭਾਰਤ ਦੇ ਵਿੱਚ ਤਾਂ ਮਤਲਬ ਉਹ ਦੱਸਦੇ ਆ ਵੀ 33 crore ਦੇਵਤੇ ਆ ਸਾਰੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਜਿਹੜੀਆਂ ਮਤਲਬ ਉਹ ਸਾਰੇ ਉਹ ਕਰਦੇ ਹੈਗੇ
ਪਾਣੀ ਦਾ ਅੱਡ ਦੇਵਤਾ ਅੱਗ ਦਾ ਅੱਡ ਦੇਵਤਾ ਸੂਰਜ ਅੱਡ ਦੇਵਤਾ ਹੈ ਜੀ ਹਾਂਜੀ ਹਾਂਜੀ
ਹਾਂ ਸਭ ਕੁਛ ਤੇ ਹੌਲੀ ਹੌਲੀ ਜਿਹੜੀ ਮਤਲਬ ਵਿਗਿਆਨ ਦੇ ਅਨੁਸਾਰ ਹੌਲੀ ਹੌਲੀ ਇਨਸਾਨ ਜਿਹੜਾ ਆ ਉਹ ਪਹਿਲਾਂ ਮਤਲਬ ਬੜੇ ਵੱਖਰੇ ਵੱਖਰੇ ਬਹੁਤ ਜ਼ਿਆਦਾ ਰੱਬ ਹੁੰਦੇ ਸੀ ਫਿਰ ਉਹ ਇੱਕ ਰੱਬ ਤੇ ਪਹੁੰਚਿਆ ਜਿਵੇਂ ਸਾਡੇ ਗੁਰੂ ਨਾਨਕ ਨੇ ਏਕ ਓਂਕਾਰ ਤੇ ਪਹੁੰਚਿਆ ਉਹ ਮਤਲਬ ਹੌਲੀ ਹੌਲੀ ਤੇ ਇੱਦਾਂ ਜਿਹੜੇ ਦੂਜੇ ਧਰਮ ਵੀ ਆ ਕੁਛ ਧਰਮਾਂ ਜੇ ਵੀ ਮਤਲਬ ਉਹਨਾਂ ਦੇ ਵੱਖਰੇ ਹੈਗੇ ਆ ਪਰ ਜਿਹੜੇ ਇਹ ਮਿਡਲ ਈਸਟ ਚੋਂ ਤਿੰਨ ਧਰਮ ਪੈਦਾ ਹੋਏ ਜਿਊਇਜ਼ਮ ਤੇ ਈਸਾਈਅਤ ਤੇ ਮੁਸਲਮਾਨ ਇਸਲਾਮ ਇਹ ਤਿੰਨਾਂ ਧਰਮਾਂ ਦੇ ਵਿੱਚ ਮਤਲਬ ਇੱਕ ਰੱਬ ਇੱਕ ਆ ਹਨਾ। ਸੋ ਬਾਕੀਆਂ ਦੇ ਵਿੱਚ ਵੱਖਰੀਆਂ ਵੱਖਰੀਆਂ ਗੱਲਾਂ ਜਿਹੜੀਆਂ ਵਰਤ ਰਹੀਆਂ। ਸੋ ਇਹ ਮਤਲਬ ਇੱਕ ਐਵੋਲੂਸ਼ਨ ਦੇ ਨਾਲ ਹੌਲੀ ਹੌਲੀ ਇੱਥੇ ਪਹੁੰਚਿਆ ਤੇ ਮਤਲਬ ਉਹਦੇ ਨਾਲ ਉਹ ਤੋਂ ਅੱਗੇ ਲੋਕ ਤਾਂ ਪਹਿਲਾਂ ਵੀ ਮਤਲਬ ਚਲਾ ਆਪਣੇ ਤਾਂ ਹਿੰਦੁਸਤਾਨ ਦੇ ਵਿੱਚ ਤਾਂ ਜਦੋਂ ਮਤਲਬ ਅੱਜ ਤੋਂ 2500 years ਪਹਿਲਾਂ ਜਿਹੜੇ ਸਮਾਂ ਕਿ ਨਾਸਤਕ ਲੋਕ ਜਿਹੜੇ ਜ਼ਿਆਦਾ ਤਾਂ ਹੁਣ ਮਤਲਬ ਜਿਸ ਤਰੀਕੇ ਨਾਲ ਲੋਕੀ ਹਿੰਦੁਸਤਾਨ ਨੂੰ ਨਾ ਇੱਕ ਧਾਰਮਿਕ ਮੁਲਕ ਦੇ ਤੌਰ ਤੇ ਦੇਖਦੇ ਆ ਇਹ ਦਰਅਸਲ ਸਹੀ ਨਹੀਂ ਹੈ। ਮਤਲਬ ਸਾਡੇ ਹਿੰਦੁਸਤਾਨ ਦੇ ਵਿੱਚ ਤਾਂ ਨਾਸਤਕ ਲੋਕ ਜਿਹੜੇ ਆ ਉਹ ਪਹਿਲਾਂ ਤੋਂ ਮਤਲਬ ਇਹ ਵਿਚਾਰ ਰੱਖਦੇ ਰਹੇ ਹੈ ਨਾ। ਚਾਰਵਾਕ ਦਾ ਨਾਂ ਆਪਾਂ ਜਾਣਦੇ ਹੈਗੇ ਆ ਮਤਲਬ ਉਸ ਕਿਸਮ ਦੇ ਜਿਹੜੇ ਮਤਲਬ ਥਿੰਕਰ ਸੀਗੇ ਉਹਨਾਂ ਨੇ ਮਤਲਬ ਇਹ ਕਿਹਾ ਕਿ ਰੱਬ ਰੂਪ ਨਾਂ ਦੀ ਕੋਈ ਚੀਜ਼ ਨਹੀਂ ਹੈ ਤੇ ਇੱਦਾਂ ਮਹਾਤਮਾ ਬੁੱਧ ਨੇ ਵੀ ਬਾਅਦ ਵਿੱਚ ਆ ਕੇ ਕਿਹਾ ਜਾਂ ਉਹਨਾਂ ਲੋਕਾਂ ਨੇ ਵੀ ਪਰ ਕਿਉਂਕਿ ਉਹ ਦੂਜੇ ਪਾਸੇ ਜਿਹੜਾ ਉਹ ਬਿਜ਼ਨਸ ਬਹੁਤ ਵਧੀਆ ਹੈਗਾ ਆ ਤੇ ਉਹਦਾ ਉਹ ਮਤਲਬ ਜੋਰ ਚੱਲਣਾ ਹੀ ਆ ਖਾਸ ਤੌਰ ਤੇ ਹੁਣ ਤੇ ਇਸ ਕਰਕੇ ਜਿਹੜੀ ਮਤਲਬ ਉਹ ਸੋਚ ਅਜੇ ਵੀ ਚੱਲ ਰਹੀ ਹੈ ਇਸ ਵੇਲੇ ਜਾਣੀ ਕਿ ਕੁਛ ਲੋਕ ਇਹ ਮਹਿਸੂਸ ਕਰਦੇ ਆ ਜਾਂ ਜਿਹੜੀ ਪੂਰੀ ਤਰ੍ਹਾਂ ਡਾਕੂਮੈਂਟੇਸ਼ਨ ਇਹ ਆ ਕਿ ਨਾਸਤਕ ਲੋਕ ਆ ਜਿਹੜੇ ਉਹ ਦੁਨੀਆਂ ਦੇ ਵਿੱਚ ਹੁਣ ਐਕਚੁਲੀ ਬਹੁ ਗਿਣਤੀ ਦੇ ਵਿੱਚ ਹੋ ਰਹੇ ਆ ਕੁਛ ਆਪਣੇ ਭਾਈਚਾਰਿਆਂ ਦੇ ਵਿੱਚ ਇਦੋਂ ਉਲਟ ਗੱਲ ਲੱਗਦੀ ਆ ਵੀ ਬਹੁਤੇ ਲੋਕ ਧਰਮਾਂ ਚਲੇ ਜਾ ਰਹੇ ਆ ਮੁੜ ਕੇ ਜਾ ਰਹੇ ਦੁਬਾਰਾ ਪਰ ਬਾਕੀ ਥਾਈ ਇਹ ਗੱਲ ਨਹੀਂ ਹੈ। ਕੈਨੇਡਾ ਦੇ ਵਿੱਚ ਜਿਹੜੀ 2021 ਦੀ ਮਰਦਮਸ਼ੁਮਾਰੀ ਹੋਈ ਹੈ ਜੇ ਤੁਸੀਂ ਉਹਦੇ ਅੰਕੜੇ ਦੇਖੋ ਤੇ ਉਹ ਸਾਨੂੰ ਇੱਕ ਸਾਫ਼ ਦੱਸ ਰਿਹਾ ਹੈ ਕਿ ਬਹੁਤ ਵੱਡੀ ਗਿਣਤੀ ਲੋਕ ਹੈ ਜਿਹੜੇ ਉਹ ਮਤਲਬ ਧਰਮ ਤੋਂ ਪਾਸੇ
ਨਾਨ ਰਿਲੀਜੀਅਸ ਨੇ ਆਲਮੋਸਟ ਮੈਂ ਕਿਹਾ 35% 35% ਨਾਨ ਰਿਲੀਜੀਅਸ ਆ ਜੀ।
ਸਾਡੇ ਇੱਥੇ ਬੀਸੀ ਦੇ ਵਿੱਚ 50% ਤੋਂ ਉੱਤੇ ਆ ਸਾਡੇ ਇੱਥੇ ਵੈਨਕੂਵਰ ਦੇ ਵਿੱਚ 55-56% ਆ ਵਿਕਟੋਰੀਆ 55-56% ਆ ਸਾਡੇ ਇੱਥੇ ਲਾਗੇ ਇੱਕ ਛੋਟਾ ਜਿਹਾ ਸ਼ਹਿਰ ਆ ਸੁਕਾਮਿਸ਼ ਉੱਥੇ 70% ਲੋਕ ਜਿਹੜੇ ਆ ਉਹ ਧਰਮ ਤੋਂ ਪਰੇ ਜਾ ਚੁੱਕੇ ਆ ਔਰ ਉਹ ਸਾਰੇ ਕੈਨੇਡਾ ਦੇ ਵਿੱਚੋਂ ਸਭ ਤੋਂ ਵੱਧ ਮਤਲਬ ਜਿਹੜੇ ਉਸ ਕਿਸਮ ਦੇ ਸੈਕੂਲਰ ਲੋਕਾਂ ਦਾ ਥਾਂ ਗਿਣਿਆ ਜਾਂਦਾ ਆ।
ਸੋਰੀ ਟੂ ਇੰਟਰਪਟ ਯੂ, ਮੇਰੇ ਦਿਮਾਗ ਚ ਇਹ ਗੱਲ ਆਈ ਆ ਇਹ ਲੋਕ ਤਾਂ ਨੀ ਮਹਿਸੂਸ ਕਰਦੇ ਕਿਉਂਕਿ ਜਿਹੜੇ ਨਾਨ ਰਿਲੀਜੀਅਸ ਨਾਸਤਿਕ ਲੋਕ ਹੁੰਦੇ ਨੇ ਆਪਦੇ ਵਿਚਾਰ ਠੋਸਦੇ ਨੀ, ਇਹਨਾਂ ਲੋ ਪ੍ਰੋਫਾਈਲ ਰੱਖ ਕੇ ਵੀ ਮੇਰੇ ਵਿਚਾਰ ਨੇ ਬੜੇ ਬੜੇ ਹੰਬਲ ਜੇ ਹੁੰਦੇ ਨੇ, ਇਹ ਸਾਰਿਆਂ ਨਾਲ ਕੋਆਪਰੇਟ ਕਰਦੇ ਨੇ ਹਨਾ, ਇਹ ਮਤਲਬ ਹਰੇਕ ਸੱਚ ਆ ਕੇ ਰੌਲਾ ਨਹੀਂ ਪਾਉਂਦੇ ਗੇ ਹਨਾ, ਤੇ ਇਸ ਕਰਕੇ ਮਤਲਬ ਬੜੀ ਹੌਲੀ ਹੌਲੀ ਚਾਲ ਆਪਦੀ ਚੱਲ ਰਹੇ ਨੇ। ਇਹਨਾਂ ਨੂੰ ਪਤਾ ਵੀ ਜਿਹੜਾ ਗਿਆਨ ਆ ਨਾ ਗਿਆਨ ਜਦੋਂ ਮਨੁੱਖ ਦੇ ਦਿਮਾਗ ਦੇ ਵਿੱਚ ਵੜਦਾ ਇਹ ਖਲਬੜੀ ਪੈਦਾ ਕਰ ਦਿੰਦਾ, ਇਹ ਪਹਿਲਾਂ ਆਪ ਸਿਆਣੇ ਹੋਣ ਦੀ ਕੋਸ਼ਿਸ਼ ਕਰਦੇ ਰੌਲਾ ਨਹੀਂ ਪਾਉਂਦੇ ਗੇ ਪਹਿਲਾਂ ਹਨਾ। ਇਸ ਤਰ੍ਹਾਂ ਕਰਕੇ ਮੈਨੂੰ ਲੱਗਦਾ ਹੌਲੀ 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 ਇਹ ਮਤਲਬ ਇਹਨਾਂ ਦੀ ਗਿਣਤੀ ਵੱਧ ਰਹੀ ਆ ਜੀ।
ਨਹੀਂ ਤੁਹਾਡੀ ਗੱਲ ਸਹੀ ਆ। ਸੋ ਜਿਹੜੇ ਜਿੱਦਾਂ ਹੁਣ ਸਾਡੇ ਇੱਥੇ ਡੀਸੀ ਦੇ ਵਿੱਚ ਬਾਕੀ ਥਾਂ ਤੇ ਵੀ ਹੈਗੀਆਂ ਹਿਊਮਨਿਸਟ ਆਰਗੇਨਾਈਜੇਸ਼ਨ ਹੈਗੀ ਸਾਡੇ ਇੱਥੇ, ਉਹਨਾਂ ਨੇ ਮਤਲਬ ਉਹ ਸਾਰੇ ਬੀਸੀ ਦੇ ਵਿੱਚ ਜਿੰਨੀਆਂ ਮਿਊਨਸਪੈਲਿਟੀਆਂ ਮੈਨੂੰ ਬਾਕੀ ਥਾਂ ਦਾ ਨਹੀਂ ਪਤਾ ਹੈ ਪਰ ਬੀਸੀ ਦੇ ਵਿੱਚ ਜਿਹੜੀਆਂ ਮਿਊਨਸਪੈਲਿਟੀਆਂ ਉਹ ਤਕਰੀਬਨ ਸਾਰੀਆਂ ਦੇ ਵਿੱਚ ਪਹਿਲਾਂ ਜਦੋਂ ਆਪਣਾ ਕੰਮਕਾਰ ਸ਼ੁਰੂ ਕਰਦੇ ਸੀ ਦਿਨ ਦਾ ਤਾਂ ਉਹ ਅਰਦਾਸ ਕਰਦੇ ਸੀਗੇ।
ਹਾਂਜੀ,
ਉਹਨਾਂ ਨੇ ਹਰ ਜਗ੍ਹਾ ਅਰਦਾਸ ਬੰਦ ਕਰਵਾਈ ਆ ਸਾਡੇ ਬੀਸੀ ਦੇ ਵਿੱਚ ਮਿਊਨਸਪੈਲਿਟੀਆਂ, ਇੱਕ ਦੋ ਮਿਊਨਸਪੈਲਿਟੀਆਂ ਅਜੇ ਵੀ ਕਰਦੀਆਂ ਹੈਗੀਆਂ ਆ ਪਰ ਮਤਲਬ ਜੋ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹ ਜਾ ਕੇ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਕਿਉਂ ਕਰਦੇ ਸਾਡੇ ਸੰਵਿਧਾਨ ਮੁਤਾਬਕ ਜਾਂ ਸਾਡੇ ਮੁਲਕ ਦੇ ਕੌਨਸਟੀਟਿਊਸ਼ਨ ਮੁਤਾਬਕ ਤਾਂ ਇਹ ਗੱਲ ਹੋਣੀ ਨਹੀਂ ਚਾਹੀਦੀ, ਧਰਮ ਦਾ ਕੋਈ ਮਤਲਬ ਹੋਣਾ ਹੀ ਨਹੀਂ ਚਾਹੀਦਾ ਚੱਕਰ ਸਿਆਸਤ ਦੇ ਨਾਲ ਜਾਂ ਸਟੇਟ ਜਿਹੜੀ ਕੰਮ ਦੇ ਨਾਲ ਨਾ। ਸੋ ਉਹ ਜਿਹੜੀ ਆ ਮਤਲਬ ਗੱਲਾਂ, ਪਰ ਸਾਡੇ ਕਿਉਂਕਿ ਅਸੀਂ ਮੈਂ ਮਤਲਬ ਅਕਸਰ ਇਹ ਗੱਲ ਬਹੁਤੀ ਵਾਰੀ ਕਹਿੰਦਾ ਕਿ ਅਸੀਂ ਜੇ ਇੱਥੇ ਕਾਮਯਾਬ ਹੋਏ ਆ ਨਾ ਜਾਂ ਦੂਜੇ ਲੋਕ ਵੀ ਯੂਰਪ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ, ਉਹਦਾ ਮੁੱਖ ਕਾਰਨ ਹੈ ਜਿਹੜਾ ਜਾਂ ਅਮਰੀਕਾ ਦੇ ਵਿੱਚ ਮੁੱਖ ਕਾਰਨ ਇਹ ਆ ਕਿ ਇਹਨਾਂ ਲੋਕਾਂ ਨੇ ਸਟੇਟ ਤੇ ਰਿਲੀਜਨ ਨੂੰ ਵੱਖ ਵੱਖ ਕਰਕੇ ਮਤਲਬ ਆਪਣਾ ਕੰਮ ਚਲਾਏ ਹੈਗੇ ਆ ਕਾਫੀ ਦੇਰ ਤੋਂ। ਉਹਦੇ ਕਰਕੇ ਜਿਹੜੀ ਸਟੇਟ ਦੀ ਜਿਹੜੀਆਂ ਪਾਲਿਸੀਜ਼ ਆ ਉਹਦੇ ਵਿੱਚ ਧਰਮ ਕੋਈ ਮਤਲਬ ਉਸ ਕਿਸਮ ਦਾ ਰੋਲ ਨਹੀਂ ਨਿਭਾਉਂਦਾ ਜਿੱਦਾਂ ਫਰਜ਼ ਕਰ ਲਓ ਪਾਕਿਸਤਾਨ ਜਾਂ ਮਤਲਬ ਇਰਾਨ ਜਾਂ ਜਿਹੜੇ
ਇੰਡੀਆ
ਹੁਣ ਇੰਡੀਆ ਬਿਲਕੁਲ ਉਧਰ ਨੂੰ ਜਾ ਰਿਹਾ ਔਰ ਇਸ ਕਿਸਮ ਦਾ ਲੱਗਦਾ। ਜੇ ਫਰਜ਼ ਕਰ ਲਓ ਉਸ ਕਿਸਮ ਦੀ ਸਿਚੁਏਸ਼ਨ ਇੱਥੇ ਹੁੰਦੀ ਮਤਲਬ ਕੈਨੇਡਾ ਦੇ ਵਿੱਚ ਈਸਾਈ ਜਿਹੜੇ ਆ ਉਹ ਪਾਵਰ ਚ ਹੁੰਦੇ ਤਾਂ ਉਹਨਾਂ ਨੇ ਕਦੇ ਵੀ ਸਾਡੇ ਤਾਂ ਗੁਰਦੁਆਰੇ ਨਹੀਂ ਸੀ, ਮੰਦਰ ਨਹੀਂ ਸੀ ਬਣ ਦੇਣੇ, ਮਸੀਤਾਂ ਨਹੀਂ ਬਣ ਦੇਣੀਆਂ। ਉਹ ਅਸੀਂ ਇਸ ਕਰਕੇ ਕਾਮਯਾਬ ਹੋਏ ਹਾਂ ਕਿ ਇੱਥੇ ਧਰਮ ਦਾ ਜਿਹੜਾ ਉਹ ਸਥਾਨ ਉਹਨਾਂ ਨੇ ਕਾਇਮ ਕੀਤਾ ਸੀ, ਪਰ ਅਸੀਂ ਬਿਲਕੁਲ ਇਹ ਤੋਂ ਉਲਟ ਮਤਲਬ ਚੱਲ ਰਹੇ ਹਾਂ। ਅਸੀਂ ਸਾਰੀ ਦੀ ਸਾਰੀ ਸਿਆਸਤ ਲਿਆ ਕੇ ਧਾਰਮਿਕ ਸਥਾਨਾਂ ਚ ਵਾੜ ਦਿੱਤੀ ਆ ਔਰ ਇਹਦਾ ਨੁਕਸਾਨ ਸਾਨੂੰ ਵੀ ਹੋਣਾ ਤੇ ਕੈਨੇਡਾ ਨੂੰ ਵੀ ਹੋਣਾ ਆ। ਮਤਲਬ ਆਲਰੇਡੀ ਤੁਸੀਂ ਇੱਦਾਂ ਦੇਖ ਸਕਦੇ ਕਿੰਨਾ ਕੁਛ ਹੁਣ ਮਤਲਬ ਮੀਡੀਆ ਦੇ ਵਿੱਚ ਆਸੇ ਪਾਸੇ ਵੀ ਜਿਹੜਾ ਉਹ ਧਾਰਮਿਕ ਚੱਕਰ ਦੇ ਦੁਆਲੇ ਘੁੰਮੀ ਜਾਂਦਾ ਆ। ਮਤਲਬ ਸਾਡੇ ਹੁਣ ਕਲੂਨਾ ਦੇ ਵਿੱਚ ਉਹਨਾਂ ਨੇ ਪਿਛਲੇ 5-6 ਦਿਨ ਹੋਏ ਆ ਬੜੀ ਮਤਲਬ ਹਿੰਦੂ ਭਾਈਚਾਰੇ ਨੇ ਰੱਥ ਯਾਤਰਾ ਕੱਢੀ, ਉਹ ਹਰ ਜਗ੍ਹਾ ਹੁਣ ਰੱਥ ਯਾਤਰਾ ਵੀ ਨਿਕਲਿਆ ਕਰਨੀ ਆ, ਕੀਰਤਨ ਵੀ ਹੋਇਆ ਜਿੱਦਾਂ ਚੱਲ
ਰਿਹਾ। ਇਹ ਨਾ ਸਾਡਾ ਜਿਹੜਾ ਭਾਈਚਾਰਾ ਹੁਣ ਕਿਸੇ ਨੂੰ ਮਾੜੀ ਲੱਗੇ ਗੱਲ ਕਿਸੇ ਨੂੰ ਚੰਗੀ, ਇਹ ਹੁਣ ਹਿੰਦੂ ਤੇ ਸਿੱਖ ਭਾਈਚਾਰੇ ਚ ਵੰਡਿਆ ਗਿਆ ਜੀ ਪੂਰਾ, ਜਿਵੇਂ ਇੰਡੀਆ ਪੰਜਾਬ ਚ ਆਪਣੇ ਹੁੰਦਾ ਸੀ ਨਾ ਇਹ। ਉਹ ਕੋਈ ਵੀ ਗੱਲ ਹੋਵੇ, ਅੱਛਾ ਜੇ ਕੋਈ ਚੰਗੀ ਗੱਲ ਸਿੱਖ ਕਰ ਰਿਹਾ ਨਾ ਉਹ ਹਿੰਦੂ ਉਹਨੂੰ ਆਏ ਲੈਂਦੇ ਨੇ ਵੀ ਇਹ ਉਹਨੂੰ ਐਜ਼ ਸਿੱਖ ਲੈਂਦੇ, ਐਜ਼ ਇਨਸਾਨ ਨੀ। ਇਵੇਂ ਜੇ ਕੋਈ ਚੰਗੀ ਗੱਲ ਹਿੰਦੂ ਕਰ ਰਿਹਾ ਤੇ ਸਿੱਖ ਭਾਈਚਾਰੇ ਕਹਿਣਗੇ ਇਹ ਤਾਂ ਹਿੰਦੂ ਆ, ਹੈਂਜੀ। ਤੇ ਮਤਲਬ ਇਹ ਨਾ ਇਹ ਬਹੁਤ ਮਾੜੀ ਗੱਲ ਆ ਜਿਹੜੀ ਹੋ ਰਹੀ ਆ ਸਾਡੇ ਇੱਥੇ। ਮੈਨੂੰ ਨੀ ਪਤਾ ਤੁਹਾਡੇ ਹੈ ਕਿ ਨਹੀਂ, ਸਾਡੇ ਇੱਥੇ ਤਾਂ ਕਈ ਵਾਰੀ ਜੀ ਉਹ ਹੁਣ ਜੇ ਆਪਾਂ ਇਤਿਹਾਸ ਵੀ ਲੈਣਾ ਹੋਵੇ, ਚਲੋ ਆਪਾਂ ਗੱਲ ਅੱਜ ਹੋਰ ਐਂਗਲ ਤੋਂ ਕਰ ਰਹੇ ਹਾਂ, ਪਰ ਉਹ ਕਾਹਦਾ ਰੱਬ ਆ ਜਿਹੜਾ ਰੱਬ ਤੁਹਾਨੂੰ ਕਹਿੰਦਾ ਵੀ ਮੈਨੂੰ ਯਾਦ ਕਰੋ। ਹੁਣ ਸਪੀਕਰਾਂ ਦੇ ਵਿੱਚ ਲਾ ਕੇ ਦੇਖੋ, ਜਿਹੜੇ ਨਾਨ ਰਿਲੀਜੀਅਸ ਲੋਕ ਆ ਭਾਵੇਂ ਉਹ ਨਹੀਂ ਬੋਲਦੇ, ਪਰ ਜੇ ਧੱਕੇ ਨਾਲ ਤੁਸੀਂ ਉਹਨਾਂ ਨੂੰ ਸੁਣਾਓਗੇ ਇਹ ਗੱਲਾਂ ਸਪੀਕਰ ਤੋਂ, ਸਪੀਕਰ ਦੀ ਧਾਰ ਦੇਖੋ ਕਿੱਡਾ ਚੰਗਾ ਰੂਲ ਸੀਗਾ ਵੀ ਆਪਦੇ ਘਰ ਬੈਠ ਕੇ ਤੁਸੀਂ ਆਪਣੇ ਕਿਸੇ ਵੀ ਵਿਸ਼ਵਾਸ ਨੂੰ ਮੰਨੋ ਨਾ ਮੰਨੋ, ਪਰ ਸਪੀਕਰ ਲਾ ਕੇ ਕਿਸੇ ਨੂੰ ਸੁਣਾਉਣਾ ਜੀ ਉਹ ਤਾਂ ਗਲਤ ਗੱਲ ਆ ਨਾ, ਉਹ ਦੁਰਵਰਤੋਂ ਆ, ਉਹ ਪਬਲਿਕ ਫੰਡ ਦੀ ਦੁਰਵਰਤੋਂ ਆ, ਲੋਕਾਂ ਨੋਇਜ਼ ਪੋਲਿਊਸ਼ਨ ਆ। ਬਈ ਤੁਸੀਂ ਮਤਲਬ ਭਾਵੇਂ ਸਾਲ ਚ ਇੱਕ ਵਾਰੀ ਕਰੋ ਭਾਵੇਂ ਸਾਲ ਚ ਇੱਕ ਮਹੀਨਾ ਕਰੋ, ਤੁਸੀਂ ਧੱਕੇ ਨਾਲ ਸੁਣਾਉਂਦੇ ਹੋ ਤੇ ਰੱਬ ਤੁਹਾਨੂੰ ਕਹਿੰਦਾ ਮੈਨੂੰ ਯਾਦ ਕਰੋ, ਰੱਬ ਨੂੰ ਯਾਦ ਕਰਨ ਦਾ ਵੇਲਾ। ਇਹ ਬੜੀ ਹੈਰਾਨੀ ਦੀ ਗੱਲ ਆ ਜੀ, ਸਾਡੇ ਲੋਕਾਂ ਨੂੰ ਭੈੜੀ ਲੱਗੂਗੀ ਗੱਲ ਇਹ, ਪਰ ਇਹ ਠੀਕ ਨਹੀਂ ਹੈ ਜੀ।
ਪਰ ਦੇਖੋ ਜਿਹੜੀ ਅਸਲੀਅਤ ਹੈ ਨਾ ਉਹ ਫੇਰ ਵੀ ਹੁਣ ਮਤਲਬ ਪੰਜਾਬ ਦੇ ਵਿੱਚ 12,000 ਪਿੰਡ ਆ,
ਹਾਂਜੀ,
ਔਰ ਐਵਰੇਜ ਮੇਰਾ ਖਿਆਲ 3 ਜਾਂ 4 ਗੁਰਦੁਆਰੇ ਹੋਣੇ ਆ ਮਤਲਬ ਹਰੇਕ ਪਿੰਡ ਦੇ।
ਬਿਲਕੁਲ ਜੀ ਬਿਲਕੁਲ।
ਤੇ 18,000 ਡੇਰੇ ਆ ਬਾਬਿਆਂ ਦੇ ਉੱਥੇ,
ਹਾਂਜੀ,
ਹੈਨਾ। ਜੇ ਤੁਸੀਂ ਉਹ ਸਾਰਾ ਮਤਲਬ ਉਹਦੀ ਗਿਣਤੀ ਕਰੋ ਤਾਂ 1,00,000 ਤੋਂ ਉੱਤੇ ਇੱਦਾਂ ਦਾ ਚੱਕਰ ਜਿਹੜਾ ਵੱਧ ਜਾਂਦਾ, ਤੇ ਨਾਲ ਇਹ ਲੋਕੀ ਤੁਹਾਨੂੰ ਆਪ ਹੀ ਦੱਸ ਦੇਣਗੇ ਪੰਜਾਬ ਦੇ, ਤੇ ਪੰਜਾਬ ਦੇ ਵਿੱਚ ਇਮਾਨਦਾਰ ਬੰਦਾ ਲੱਭਿਆ ਨੀ ਲੱਭਦਾ ਹੈ।
ਹਾਂਜੀ ਬਿਲਕੁਲ,
ਹੈਨਾ। ਮਤਲਬ ਇੰਨਾ ਧਾਰਮਿਕ ਪ੍ਰਚਾਰ ਹੋਣ ਦੇ ਬਾਵਜੂਦ ਸਵੇਰ ਨੂੰ 4:30 ਵਜੇ ਸਪੀਕਰ ਚੱਲਣੇ ਸ਼ੁਰੂ ਹੋ ਜਾਂਦੇ ਆ, ਔਰ ਸ਼ਹਿਰਾਂ ਦੇ ਵਿੱਚ ਮਤਲਬ ਮੰਦਰਾਂ ਦੇ ਵਿੱਚ ਵੀ ਸਾਰੇ ਆਲੇ ਦੁਆਲੇ ਮਤਲਬ ਉਹ ਜਿਹੜੀ ਜਿਵੇਂ ਤੁਸੀਂ ਕਿਹਾ ਨੋਇਜ਼ ਪੋਲਿਊਸ਼ਨ ਜਿਹੜੀ ਆ ਉਹ ਮਤਲਬ ਇੰਨਾ ਹੈਗਾ। ਅਸੀਂ ਕਿਸੇ ਦੇ ਵੀ ਮਤਲਬ ਮੈਂ ਨਾਸਤਿਕ ਦੇ ਤੌਰ ਤੇ ਮੈਂ ਕਿਸੇ ਦੇ ਵੀ ਵਿਸ਼ਵਾਸ ਦੇ ਖਿਲਾਫ਼ ਨਹੀਂ ਹੈ, ਜਿੰਨਾ ਚਿਰ ਉਹਦਾ ਵਿਸ਼ਵਾਸ ਉਹਦੇ ਆਪਣੇ ਕੋਲ ਆ, ਉਹਦੇ ਆਪਣੇ ਘਰ ਆ, ਉਹ ਪ੍ਰਾਈਵੇਟਲੀ ਉਹਨੂੰ ਜੋ ਕੁਛ ਮਰਜ਼ੀ ਕਰੇ, ਪਰ ਉਹ ਜਦੋਂ ਉਹਦੀ ਆਵਾਜ਼ ਮੇਰੇ ਕੰਨਾਂ ਚ ਵੀ ਪੈਣ ਲੱਗ ਪੈਂਦੀ ਹੈ ਤਾਂ ਫੇਰ ਮੈਨੂੰ ਇਤਰਾਜ਼ ਕਰਨ ਦਾ ਹੱਕ ਹੋਣਾ ਚਾਹੀਦਾ।
ਨਾਲੇ ਦੇਖੋ ਜੀ ਕੁਦਰਤ ਦਾ ਸੰਗੀਤ ਤਾਂ ਫਿਰ ਅਸੀਂ ਸੁਣ ਹੀ ਨਹੀਂ ਸਕਦੇ, ਫਿਰ ਤਾਂ ਸਪੀਕਰ ਸੁਣਦੇ ਆ। ਫਿਰ ਜਿਹੜੀ ਆਪਾਂ ਕਹਿੰਦੇ ਵੀ ਕੁਦਰਤ ਚ ਆਰਤੀ ਆਪਣੇ ਆਪ ਹੋ ਰਹੀ ਹੈ, ਉਹ ਸੰਗੀਤ ਕਿੱਥੇ? ਇੱਥੇ ਹੁਣ ਸ਼ਾਂਤ ਚ ਸਵੇਰੇ ਸੈਰ ਕਰਨ ਜਾਈਦਾ, ਸ਼ਾਮ ਨੂੰ ਜਾਈਦਾ, ਪਾਰਕ ਚ ਬੈਠੀ ਦਾ ਬੰਦਾ ਕੁਦਰਤ ਦਾ ਨਜ਼ਾਰਾ ਲੈਂਦਾ, ਤੇ ਕੁਦਰਤ ਦਾ ਨਜ਼ਾਰਾ ਤਾਂ ਪਾਸੇ ਗਿਆ ਫਿਰ। ਸਾਡੇ ਨਾਲ ਕਾਲਰ ਨੇ ਜੀ ਡਾਕਟਰ ਸਾਹਿਬ, ਸਾਡੇ ਨਾਲ ਕੁਝ ਕਾਲਰ ਜੁੜੇ ਨੇ, ਸਮਾਂ ਵੀ ਕਾਫੀ ਹੋ ਗਿਆ, ਆਪਾਂ 1x1 ਕਾਲ ਲੈਣੇ ਆ ਜੀ, ਫਿਰ ਆਪਾਂ ਨੂੰ ਵਿੱਚੋਂ ਦੀ ਬ੍ਰੇਕ ਵੀ ਲੈਣੀ ਪੈਣੀ। ਪਹਿਲੀ ਕਾਲ ਦੇ ਚੱਲਦੇ ਆ ਵੀਰ ਜੀ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਮਿਹਰਬਾਨੀ ਬ੍ਰਦਰ ਸਾਹਿਬ, ਮੈਂ ਅਜੀਤ ਸਿੰਘ।
ਹਾਂਜੀ ਹਾਂਜੀ, ਤੁਸੀਂ ਇਹ ਤੇ ਹੋ ਜੀ?
ਹਾਂਜੀ, ਧੰਨਵਾਦ ਜੀ ਡਾਕਟਰ ਸਾਧੂ ਜੀ ਨੂੰ ਸ਼ਾਮਦੀਦ, ਇਹਨਾਂ ਨੇ ਆਪਣੀ ਕਵਿਤਾ ਰਾਹੀਂ ਸੁੱਤੇ ਲੋਕਾਂ ਨੂੰ ਹਿਲਾਉਣਾ ਦਿੱਤਾ। ਇਹ ਲੋਕ ਜੋ ਕੁਝ ਵੀ ਹਰਕਤਾਂ ਕਰਦੇ ਆਪ ਜੀ ਨੇ ਦਰਸਾਏ ਨੇ, ਇਹ ਮਨੋਰੋਗੀਆਂ ਤੋਂ ਵੀ ਉਤਲੀ ਅਵਸਥਾ ਦੇ ਨੇ, ਕਿਰਤ ਘਾਣ ਤੇ ਖਾਸ ਤੱਕ, ਖਾਸ ਤੱਕ ਮਤਲਬ ਖੱਸੀ ਸੋਚ ਵਾਲੇ। ਜਿਹੜਾ ਨਾਸਤਿਕ ਦਾ ਮਤਲਬ ਹੈ ਖੁਦ ਸੋਚਣ ਵਾਲਾ, ਨਿਰਖ ਪਰਖ ਕਰਨ ਵਾਲਾ, ਮੁਲਾਂਕਣ ਵਿਸ਼ਲੇਸ਼ਣ ਕਰਨ ਵਾਲਾ, ਪਰਾਈ ਆਸ ਨਾ ਤੱਕਣ ਵਾਲਾ ਨਾਸਤਿਕ ਹੁੰਦਾ। ਆਸਤਿਕ ਹੁੰਦਾ ਲਾਈ ਲੱਗ, ਪਰਾਈ ਆਸ ਤੱਕਣ ਵਾਲਾ, ਜਿਹਦੇ ਸਿਰ ਚ ਤੂੜੀ ਭਰੀ ਉਹ ਆਸਤਿਕ ਹੁੰਦਾ।
ਚਲੋ ਆਪਾਂ ਸਖਤ ਸ਼ਬਦ ਕਿਸੇ ਲਈ ਵੀ ਨਹੀਂ ਵਰਤਦੇ, ਆਪਾਂ ਤਾਂ ਹੈ ਨਾ ਮਤਲਬ
ਨਹੀਂ, ਦੇਖੋ ਧਾਰਮਿਕ ਅਸਥਾਨ ਚ ਬੈਠਾ ਜਿਹੜਾ ਰੱਬ ਹੈ ਉਹ ਖੁਦ ਆਪਣੇ ਲਈ ਦੀਵਾ ਨਹੀਂ ਬਾਲ ਸਕਦਾ, ਤਾਂ ਲੋਕਾਂ ਦੀ ਜ਼ਿੰਦਗੀ ਚ ਦੀਵੇ ਕਿਵੇਂ ਬਾਲ ਦੇਗਾ? ਇੰਨੀ ਕੁ ਸਮਝਣ ਵਾਲੀ ਵੀ ਗੱਲ ਹੈਗੀ ਹੈ ਨੀ, ਇਹਨਾਂ ਕੋਲ ਇੰਨਾ ਵੀ ਦਿਮਾਗ ਹੈ ਨੀ।
ਧੰਨਵਾਦ ਜੀ, ਬਿਲਕੁਲ ਹਾਂਜੀ ਹਾਂਜੀ, ਤੁਹਾਡੇ ਤੁਸੀਂ ਹੋਰ ਕੁਛ ਕਹਿਣਾ? ਤੁਹਾਡੇ ਆਪਣੇ ਵਿਚਾਰ ਨੇ, ਸਾਰੇ ਲੋਕਾਂ ਦੇ ਆਪੋ ਆਪਣੇ ਵਿਚਾਰ ਨੇ। ਦੇਖੋ ਐਜ਼ ਹਿਊਮਨ ਬੀਇੰਗ, ਹਿਊਮਨਿਸਟ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਮਾਨਵਤਾਵਾਦੀ ਨਜ਼ਰ ਨਾਲ ਵੇਖੀਏ, ਆਸਤਿਕ ਨਾਸਤਿਕ, ਧਾਰਮਿਕ ਲੋਕ, ਗੈਰ ਧਾਰਮਿਕ ਲੋਕ, ਨਾਨ ਰਿਲੀਜੀਅਸ, ਸਾਰੇ ਨਾ ਇੱਕ ਤੰਦ ਨਾਲ ਬੱਝੇ ਹੋਏ ਨੇ, ਇਨਸਾਨੀਅਤ ਦੀ ਤੰਦ ਦੇ ਨਾਲ। ਅੱਛਾ ਉਹ ਸਮਾਜ ਸਾਡਾ, ਹੁਣ ਦੇਖੋ ਡਾਇਵਰਸਿਟੀ ਦਾ ਮਤਲਬ ਕੀ ਆ ਬਈ, ਅਲੱਗ ਅਲੱਗ ਵਖਰੇਵਿਆਂ ਦੇ ਬਾਵਜੂਦ ਅਲੱਗ ਅਲੱਗ ਰਿਲੀਜੀਅਸ ਬੈਕਗਰਾਉਂਡ, ਨਾਨ ਰਿਲੀਜੀਅਸ, ਸਾਇੰਟਿਫਿਕ ਲੋਕ, ਇਹ ਨਾ ਇਹ ਮਿਊਚੁਅਲ ਕੋ ਐਗਜ਼ਿਸਟੈਂਸ ਆ। ਮਿਊਚੁਅਲ ਕੋ ਐਗਜ਼ਿਸਟੈਂਸ ਦਾ ਮਤਲਬ ਵੀ ਅਸੀਂ ਇੱਕ ਦੂਜੇ ਦਾ ਸਤਿਕਾਰ ਕਰਦੇ ਹੋਏ ਸਾਰਿਆਂ ਨੂੰ ਆਪੋ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ। ਪਰ ਕਈ ਵਾਰੀ ਆਪਣੀ ਲਈ ਹੋਈ ਆਜ਼ਾਦੀ ਨੂੰ ਨਾ ਉਲੰਘ ਜਾਂਦੇ ਨੇ ਲੋਕ। ਇੱਥੇ ਤਾਂ ਬੜੇ ਇੱਥੇ ਡਾਕਟਰ ਸਾਹਿਬ ਸਾਡੇ ਇੱਥੇ ਨਾ ਪ੍ਰੋਗਰਾਮ ਜਿਹੜੇ ਹੈਗੇ ਆ ਨਾਸਤਿਕਤਾ ਬਾਰੇ ਕਰਦਾ ਹੀ ਨਹੀਂ ਕੋਈ, ਉਹ ਇੰਨਾ ਜੋਖਮ ਨਹੀਂ ਚੱਲਦੇ ਹਨਾ। ਵਿਜ਼ਨ ਟੀਵੀ ਤੇ ਵੀ ਮੈਂ ਜਦੋਂ ਟੀਵੀ ਸ਼ੋਅ ਸ਼ੁਰੂ ਕੀਤਾ ਸੀ 15-17 ਸਾਲ ਪਹਿਲਾਂ, ਮੈਂ ਮੇਰਾ ਖਿਆਲ ਇਕੱਲਾ ਹੀ ਹੁੰਦਾ ਸੀ ਜਿਹੜਾ ਵਿਗਿਆਨਕ ਐਂਗਲ ਤੋਂ ਗੱਲਬਾਤ ਕਰਦਾ ਹੁੰਦਾ ਸੀ। ਉਹ ਇਸ ਕਰਕੇ ਨਹੀਂ, ਮੈਨੂੰ ਕੋਈ ਇਹ ਨਹੀਂ ਹੈਗਾ, ਲੋਕਾਂ ਨੂੰ ਪਤਾ ਹੈ ਨਾ ਇਹ ਕੰਮ ਕਾਫੀ ਔਖਾ ਹੁੰਦਾ ਜੀ। ਬਾਕੀ ਰੇਡੀਓ ਸਟੇਸ਼ਨ, ਟੀਵੀ ਸਟੇਸ਼ਨ, ਉਹ ਬਹੁਤ ਥੋੜੇ ਹੁੰਦੇ ਨੇ ਉੱਥੇ ਜਿਹੜੇ ਹੋਸਟ ਨੇ ਨਾ। ਸਾਡੇ ਤਾਂ ਚਲੋ ਟੀਵੀ ਸ਼ੋਅ ਦਾ ਆਪਣੇ ਪ੍ਰੋਗਰਾਮਸ ਹੈਗੇ ਨੇ, ਰੇਡੀਓ ਸ਼ੋਅਜ਼ ਨੇ ਜਾਂ ਈਵਨ ਟੀਵੀ ਸ਼ੋਅਜ਼ ਵੀ ਨੇ, ਉਹਦੇ ਵਿੱਚ ਨਾ CRTC ਦੇ ਰੂਲਸ ਹੁੰਦੇ ਨੇ ਹੈਨਾ। CRTC ਦੇ ਜਿਹੜੇ ਰੂਲਸ ਦੇ ਰਾਹੀਂ ਗਵਰਨ ਹੁੰਦੇ ਆ ਬਹੁਤ ਸਾਰੇ, ਸਾਡੇ ਲੋਕਾਂ ਨੂੰ ਪਤਾ ਨਹੀਂ। ਉਹ ਜਿਹੜਾ ਹੋਸਟ ਹੁੰਦਾ ਉਹਦਾ ਨਾ, ਉਹ ਭਾਵੇਂ ਹੋਸਟ ਆ ਪਰ ਉਹਦਾ ਆਪਣਾ ਇੱਕ ਵਪਾਰ ਹੁੰਦਾ, ਲੋਕ ਉਹ ਵਪਾਰਕ ਪੱਖ ਨੂੰ ਮੂਹਰੇ ਰੱਖਦੇ, ਇਸ ਕਰਕੇ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਉਹ ਨਾ ਉਹ ਜ਼ਿਆਦਾ ਉਹਦੇ ਚ ਸਪੇਸ ਨਹੀਂ ਰਹਿੰਦੀ, ਜਿਸ ਕਰਕੇ ਲੋਕ ਆਮ ਕਰਕੇ ਗਾਣੇ ਗੁਣੇ ਲਾ ਦਿੰਦੇ ਆ, ਧਾਰਮਿਕ ਗੀਤ ਲਾ, ਡਿਸਕਸ਼ਨ ਬਹੁਤ ਘੱਟ ਹੁੰਦੀ ਹੈ, ਜਾਂ ਉਹੋ ਹੀ ਗੱਲਾਂ ਤੇ ਡਿਸਕਸ਼ਨ ਕਰਦੇ ਆ ਜਿਹੜੀ ਲੋਕਾਂ ਨੂੰ ਚੰਗੀ ਲੱਗਦੀ ਹੈ। ਇਸ ਕਰਕੇ ਅਲੱਗ ਅਲੱਗ ਮਾਨਵਤਾ ਦੇ ਅਲੱਗ ਅਲੱਗ ਪੱਖ ਨੇ, ਹਿਸਟੋਰੀਕਲ ਐਸਪੈਕਟ ਆ, ਸਾਇੰਟਿਫਿਕ ਥਿੰਕਿੰਗ ਆ, ਈਵਨ ਮੈਂ ਕਹੂੰਗਾ ਰਿਲੀਜੀਅਸ ਥਿੰਕਿੰਗ ਤੇ ਵੀ ਨਾ ਲੋਕ ਡਿਸਕਸ਼ਨ ਘੱਟ ਕਰਦੇ ਨੇ ਜਦੋਂ ਵੀ ਕਿਤੇ ਗੱਲ ਚੱਲਦੀ ਹੈ ਨਾ ਖਾਸ ਤਰ੍ਹਾਂ ਦੇ, ਕਿਉਂਕਿ ਰਿਲੀਜੀਅਸ ਲੋਕ ਵੀ ਵੰਡੇ ਹੋਏ ਨੇ ਨਾ ਸਾਡੇ ਸਿੱਖ ਸਮਾਜ ਵੀ ਦੇਖ ਲਓ, ਢੱਡੀਆਂ ਵਾਲੇ ਦੇ ਚੇਲੇ ਹੈਗੇ ਨੇ, ਉਹ ਦੂਜਾ ਜਿਹੜੇ ਦਮਦਮੀ ਟਕਸਾਲ ਵਾਲੇ ਉਹਨਾਂ ਦੇ ਚੇਲੇ ਨੇ, ਕੋਈ ਕਿਸੇ ਦਾ ਚੇਲਾ, ਉਹਨਾਂ ਦੇ ਆਪਸ ਵਿੱਚ ਦੀ ਲੜਾਈ ਚੱਲਦੀ ਰਹਿੰਦੀ ਹੈ ਹਨਾ। ਤੇ ਇਸ ਤਰ੍ਹਾਂ ਮਤਲਬ ਲੋਕ ਘੱਟ ਡਿਸਕਸ਼ਨ ਕਰਦੇ ਨੇ। ਇੱਕ ਹੋਰ ਕਾਲਰ ਸਾਡੇ ਨਾਲ ਨੇ ਸ਼ਾਇਦ, ਹਾਂਜੀ ਨਿਗਲ ਸਵਾਗਤ ਤੁਹਾਡਾ।
ਸਤਿ ਸ੍ਰੀ ਅਕਾਲ
ਜੀ, ਠੀਕ ਠਾਕ ਹੋ?
ਹਾਂਜੀ ਹਾਂਜੀ, ਬਰਾੜ ਸਾਹਿਬ ਤੇ ਵਿਨਿੰਗ ਸਾਹਿਬ, ਤੁਹਾਨੂੰ
ਬਡਵਾਲ ਸਾਹਿਬ ਬੋਲਦੇ
ਹੋ ਇਸ ਪ੍ਰੋਗਰਾਮ ਦੇ? ਹਾਂਜੀ ਹਾਂਜੀ, ਤੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਰੇਡੀਓ ਤੇ ਬਹੁਤ ਘੱਟ ਅੱਜ ਕੱਲ ਆਉਂਦਾ ਹੁੰਦਾ, ਕੋਈ ਜ਼ਮਾਨਾ ਸੀ ਬਹੁਤ ਆਈਦਾ ਸੀ ਰੇਡੀਓ ਤੇ।
ਹਾਂਜੀ,
ਸੋ ਉਹ ਆ ਗੱਲ ਮੇਰੀ, ਅੱਜ ਹਾਲਾਤ ਉਸ ਮਰੀਜ਼ ਵਾਂਗੂ ਆ ਪਈ ਜਿਹਦੀ ਮਿੱਠਾ ਬੰਦ ਕੀਤਾ ਹੋਵੇ ਤੇ ਕੋਈ ਦੇਸੀ ਘੇ ਦੇ ਵਿੱਚ ਜਲੇਬੀਆਂ ਬਣਾਉਂਦਾ ਹੋਵੇ ਨਿੱਕੀਆਂ ਨਿੱਕੀਆਂ, ਫਿਰ ਮੱਲੋ ਮੱਲੀ ਜੀ ਕਰੇ ਉਹਦਾ ਬੇਬੇ ਗੱਲ ਕਰੀਏ।
ਮੋਸਟ ਵੈਲਕਮ ਜੀ, ਕਰੋ ਕਰੋ,
ਇੱਕ ਦੋ ਜਲੇਬੀਆਂ ਦਾ ਸਵਾਦ ਦੇਖੀਏ।
ਹਾਂਜੀ ਹਾਂਜੀ ਹਾਂਜੀ, ਕਰੋ ਕਰੋ,
ਕਿਉਂਕਿ ਤੁਸੀਂ ਦੋਨੋਂ ਭਾਈ ਹਮ ਖਿਆਲੀਏ ਆਪਾਂ ਸਾਰੇ, ਇਹਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਤੇ ਡਾਕਟਰ ਸਾਹਿਬ ਨੇ ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ। ਇੱਕ ਇਹਨਾਂ ਨੇ ਗੱਲ ਕੀਤੀ ਸੀ ਕਿ ਆਪਾਂ ਸਾਇੰਸ ਨੂੰ ਪਿੱਛੇ ਨਾ ਛੱਡੀਏ, ਅਸਾਂ ਧਰਮ ਦੇ ਨਾਲ ਨਾਲ ਲਜਾਈਏ ਤੇ ਸਾਇੰਸਦਾਨਾਂ ਦਾ ਵੀ ਤੁਹਾਨੂੰ ਧੰਨਵਾਦ ਕਰਿਆ ਕਰੀਏ। ਹੁੰਦਾ ਕੀ ਆ, ਸਾਡੇ ਜਦੋਂ ਕੋਈ ਬਿਮਾਰ ਹੁੰਦਾ ਡੇਢ ਮਹੀਨਾ ਹਸਪਤਾਲ ਦੇ ਵਿੱਚ ਰਹਿ ਕੇ ਉਹ ਜਦੋਂ ਤੰਦਰੁਸਤ ਹੁੰਦਾ ਤੇ ਬਾਹਰ ਆ ਕੇ ਉਹ, ਮਾਫ ਕਰਨਾ ਮੈਂ ਅਰਦਾਸਾਂ ਦੇ ਜਾਂ ਹੋਰ ਪਾਠ ਪੂਜਾ ਦੇ ਬਿਲਕੁਲ ਖਿਲਾਫ ਨਹੀਂ, ਉਹਦੀ ਆਪਣੀ ਇੱਕ ਅਹਿਮੀਅਤ ਆ, ਮਗਰ ਆਪਾਂ ਆਪ ਆ ਕੇ ਅਰਦਾਸ ਕਰਾਉਂਦੇ ਆ ਜਾਂ ਸੁਪਨੇ ਸਾਫ਼ ਕਰਾਉਂਦੇ ਆ, ਪਰ ਅਸੀਂ ਕਦੇ ਵੀ ਉਹਨਾਂ ਡਾਕਟਰਾਂ ਬਾਰੇ ਨਹੀਂ ਸੋਚਿਆ ਜਿਹਨਾਂ ਨੇ ਡੇਢ ਮਹੀਨਾ ਸਾਨੂੰ ਤੰਦਰੁਸਤ ਕਰਕੇ ਭੇਜਿਆ, ਇੰਨਾ ਕੁ ਤੁਰਨ ਯੋਗਾ ਹੋ ਕੇ ਭੇਜਿਆ ਕਿ ਤੂੰ ਗੁਰਦੁਆਰੇ ਜਾ ਸਕਦਾ। ਸੋ ਉਹਨਾਂ ਬਾਰੇ ਵੀ ਸੋਚਿਆ ਕਰੋ ਥੋੜਾ ਬਹੁਤਾ, ਜ਼ਰੂਰ ਉਹਨਾਂ ਦਾ ਧੰਨਵਾਦ ਕਰਿਆ ਕਰੋ। ਔਰ ਸਾਡੇ ਨਾਲੋਂ ਮੈਂ ਸਮਝਦਾ ਕ੍ਰਿਸਚੀਅਨਿਟੀ ਜਿਹੜੀ ਹੈ ਉਹ ਹਮੇਸ਼ਾ ਅੱਗੇ ਰਹੀ ਹੈ। ਅੱਜ ਇਹਨਾਂ ਦੇ ਚਰਚਾਂ ਦੇ ਵਿੱਚ ਜਦੋਂ ਕੋਈ ਬੰਦਾ ਇਸ ਤਰ੍ਹਾਂ ਅਰਦਾਸ ਕਰਾਉਣ ਜਾਂਦਾ ਨਾ ਤੇ ਉਸ ਵੇਲੇ ਉਹ ਨਾਲ ਨਾਲ ਉਹ ਕਹਿੰਦੇ ਜਿਹੜੇ ਡਾਕਟਰ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਰੱਬ ਦੇ ਨਾਲ ਨਾਲ ਦਰਖਤਾਂ ਦਾ ਵੀ ਧੰਨਵਾਦ ਤੈਨੂੰ ਤੰਦਰੁਸਤ ਕਰਨ ਦੇ ਵਿਚ, ਔਰ ਪੇਸ਼ੈਂਟ ਨੂੰ ਵੀ ਕਹਿੰਦੇ ਵੀ ਤੂੰ ਤੂੰ ਵੀ ਜ਼ਰੂਰ ਪਾਈ, ਉਹਨਾਂ ਲਈ ਵੀ ਉਹਨਾਂ ਦਾ ਵੀ ਧੰਨਵਾਦ ਕਰਿਆ ਕਰ। ਸੋ ਬਾਕੀ ਆਪਣੇ ਬਰਾੜ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡਾ ਭਾਈ ਸਾਹਿਬ ਨਾਂ ਆਪਣਾ ਸਾਧੂ ਵਿਨਿੰਗ ਹੈ, ਤੇ ਸਾਧੂ ਵਿਨਿੰਗ ਤੋਂ ਤਰਕਸ਼ੀਲ ਵਿਨਿੰਗ ਬਣਨ ਦਾ ਥੋੜਾ ਜਿਹਾ ਸੰਖੇਪ ਦੇ ਵਿੱਚ ਮੈਨੂੰ ਜ਼ਰੂਰ ਐਕਸਪਲੇਨ ਕਰਿਓ। ਥੈਂਕ ਯੂ।
ਹਾਂਜੀ ਡਾਕਟਰ ਸਾਹਿਬ,
ਮੈਨੂੰ ਐਕਚੁਲੀ ਡਾਕਟਰ ਸਾਹਿਬ ਤੁਸੀਂ ਇਹਨਾਂ ਦੀ ਗੱਲ ਦੁਬਾਰਾ ਦੱਸੋ, ਕਰਕੇ ਬਹੁਤ ਹੌਲੀ ਇਹਨਾਂ ਦੀ ਆਵਾਜ਼ ਆ ਰਹੀ ਸੀ ਮੇਰੇ ਕੋਲ, ਪੂਰੀ ਤਰ੍ਹਾਂ ਕੰਨ ਨੂੰ ਵੀ ਲਾਇਆ ਸੀ ਪਰ ਪੂਰੀ ਤਰ੍ਹਾਂ ਸੁਣੀ ਨਹੀਂ ਗਈ।
ਕਹਿੰਦੇ ਸਾਧੂ ਸ਼ਬਦ ਆ ਜਿਹੜਾ ਪੰਜਾਬੀ ਚ, ਸਾਧੂ ਸ਼ਬਦ ਉਹਨਾਂ ਨੇ ਗੱਲ ਇਸ ਤਰ੍ਹਾਂ ਕੀਤੀ ਆ ਵੀ ਸਾਧੂ ਮੀਨਿੰਗ ਹੈਨਾ, ਸਾਧੂ ਨੂੰ ਸਮਝਿਆ ਜਾਂਦਾ ਵੀ ਜਿਹੜਾ ਐਜ਼ ਇਟ ਸਮਝ ਕੇ ਹੈ ਜੀ, ਤੇ ਤਰਕਸ਼ੀਲ ਵਿਨਿੰਗ ਤੱਕ ਦਾ ਸਫ਼ਰ ਇਹ ਹੈ ਤਾਂ ਇਹ ਤਾਂ ਫਿਰ ਲੰਮਾ। ਉਹ ਕਹਿੰਦੇ ਥੋੜੀ ਜਿਹੀ ਵਿਆਖਿਆ ਦੇ ਦਿਓ ਵੀ ਸਾਧੂ ਤੋਂ ਤਰਕਸ਼ੀਲ ਕਿਵੇਂ ਬਣੇ ਤੁਸੀਂ।
ਨਹੀਂ ਨਹੀਂ, ਬਹੁਤ ਬਹੁਤ ਵਧੀਆ ਉਹਨਾਂ ਦਾ ਸਵਾਲ ਆ। ਤੇ ਦਰਅਸਲ ਸਾਧੂ ਨਾਂ ਜਿਹੜਾ ਨਾ ਉਹ ਬਹੁਤ ਜ਼ਿਆਦੇ ਪਿਆਰਾ ਆਪਣਾ ਨਾਂ ਆ, ਪਰ ਇਹ ਮੇਰੀ ਦਾਦੀ ਜਿਹਨੂੰ ਮੈਂ ਮਤਲਬ ਥੋੜਾ ਜਿਹਾ ਦੇਖਿਆ ਮੇਰੇ ਛੋਟੇ ਹੁੰਦੇ, ਮੇਰਾ ਖਿਆਲ ਮੈਂ ਤਿੰਨ ਚਾਰ ਸਾਲ ਦਾ ਜਦੋਂ ਉਹ ਗੁਜ਼ਰ ਗਈ, ਤੇ ਉਹਦੇ ਵੱਲੋਂ ਰੱਖਿਆ ਨਾ ਨਾ ਮੈਂ ਇਹਨੂੰ ਹਮੇਸ਼ਾ ਹੀ ਦਿਲ ਨਾਲ ਲਾ ਕੇ ਰੱਖਿਆ। ਮੈਨੂੰ ਇੱਕ ਵਾਰੀ ਪੋਸਟ ਆਫ ਚ ਕੰਮ ਕਰਦੇ ਨੂੰ ਨਾ ਇੱਕ ਸੁਪਰਡੈਂਟ ਜਿਹੜਾ ਸਾਡਾ ਉੱਥੇ ਬੌਸ ਸੀਗਾ, ਉਹ ਆ ਕੇ ਸਿੱਧ ਸਿੱਧ ਕਰਨ ਲੱਗ ਪਿਆ। ਮੈਂ ਕਿਹਾ ਭਲਿਆ ਮਾਨ ਸਾਹਿਬ, ਮੇਰੀ ਦਾਦੀ ਨੇ ਮੇਰਾ ਨਾਂ ਰੱਖਿਆ, ਪੂਰਾ ਨਾਂ ਲਿਆ, ਜੇ ਤੂੰ ਲੈਣਾ ਮਿਸਟਰ ਬਿਨਿੰਗ ਕਿਹਾ ਮੈਨੂੰ, ਜਿੱਦਾਂ ਮੈਂ ਤੈਨੂੰ ਕਹਿ
ਰਿਹਾ
ਹੈ ਨਾ, ਉਹ ਮੇਰੇ ਵੱਲ ਦੇਖਿਆ ਹੈਰਾਨੀ ਨਾਲ। ਸੋ ਮੈਂ ਵਧੀਆ, ਹਾਂ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ, ਤੇ ਉਹ ਸਫ਼ਰ ਜਿਹੜਾ ਹੈ ਉਹ
ਸ਼ਾਰਟ ਰੱਖਿਆ। ਦੋ ਕਾਲਰ ਵੀ ਨਾਲ ਨੇ ਜੀ, ਤੇ
ਠੀਕ
ਹੈ
ਠੀਕ ਹੈ। ਨਹੀਂ ਫਿਰ ਉਹ ਨਾ ਇੱਕ ਮਤਲਬ ਮੈਂ ਪਿੱਛੇ ਜੇ ਇੱਕ ਲਿਖੀ ਸੀ ਆਪਣੇ ਨਾਲ ਇੰਟਰਵਿਊ ਕਰਕੇ ਲੰਬੀ, ਉਹਦੇ ਵਿੱਚ ਮੈਂ ਸਾਰੀਆਂ ਗੱਲਾਂ ਐਕਸਪਲੇਨ ਕੀਤੀਆਂ ਵੀ ਮੈਂ ਵੀ ਬਾਕੀਆਂ ਵਰਗਾ ਸੀ ਪਹਿਲਾਂ ਜਦੋਂ ਛੋਟਾ ਸੀ ਤਾਂ ਮੰਨਦਾ ਸੀ ਜੋ ਕੁਛ ਵੀ ਸੀਗਾ, ਹੌਲੀ ਹੌਲੀ ਕਿਤਾਬਾਂ ਪੜ੍ਹਨ ਦਾ ਸ਼ੌਕ ਪੈ ਗਿਆ ਤੇ ਉਹਦੇ ਤੋਂ ਮੈਂ ਜਿਹੜੀਆਂ ਮਤਲਬ ਇੱਧਰ ਨੂੰ ਸੋਚਣ ਲੱਗ ਪਿਆ, ਪ੍ਰੀਤ ਲੇਡੀ ਵਗੈਰਾ ਪੜ੍ਹਦਿਆਂ ਨਾ ਜਾਂ ਹੋਰ ਨਾਵਲ ਸ਼ਾਵਲ ਇਸ ਕਿਸਮ ਦੇ। ਘਰ ਦੇ ਵਿੱਚ ਦਰਸ਼ਨ ਸਿੰਘ ਕੈਨੇਡੀਅਨ ਦਾ ਆਉਣਾ ਜਾਣਾ ਸੀਗਾ, ਸੋ ਇਸ ਕਿਸਮ ਦਾ ਵੀ ਚੱਕਰ ਸੀ। ਸੋ ਉਹ ਸਾਰੀਆਂ ਗੱਲਾਂ ਦਾ ਅਸਰ ਹੋਇਆ ਇਹ ਹੋਇਆ ਤੇ ਮੈਂ ਹੌਲੀ ਹੌਲੀ ਤਕਰੀਬਨ ਮੈਂ 19 ਸਾਲ ਦਾ ਇੱਧਰ ਨੂੰ ਆਇਆ ਸੀ, ਉਦੋਂ ਮੈਂ ਨਾਸਤਕ ਸੀਗਾ ਆਲਰੇਡੀ।
ਬਿਲਕੁਲ, ਵੈਸੇ ਤਾਂ ਬੜਵਾਲ ਸਾਹਿਬ ਤੇ ਹੋਰ ਸਾਡੇ ਜਿਹੜੇ ਸਰੋਤੇ ਸੁਣ ਰਹੇ ਆ, ਇਹ ਡਾਕਟਰ ਸਾਹਿਬ ਦੀ ਜਿਹੜੀ ਨਾਸਤਕ ਬਾਣੀ, ਡਾਕਟਰ ਸਾਹਿਬ ਜਿਹੜੀ ਤੁਹਾਡੀ ਪੁਸਤਕ ਆ, ਉਹਦੇ ਚ ਨਾ ਇੱਕ ਕਵਿਤਾ ਡਾਕਟਰ ਵਿਚਾਰੇ, ਹੁਣ ਆਪਣੇ ਕੋਲ ਸਮਾਂ ਨਹੀਂ ਹੈਗਾ ਉਹਦੇ ਚ ਨਾ, ਉਹਦੇ ਚ ਡਾਕਟਰ ਸਾਹਿਬ ਤੁਸੀਂ ਵਿਅੰਗ ਕਰਦੇ ਹੋ ਡਾਕਟਰ ਵਿਚਾਰੇ ਉਹ ਲੋਕਾਂ ਤੇ ਜਿਹੜੇ ਡਾਕਟਰੀ ਕਰਦੇ ਨੇ, ਉਹਨਾਂ ਨੂੰ ਪਤਾ ਸਾਰਾ ਕੁਛ ਪਰ ਕਈ ਵਾਰ ਕਹਿੰਦੇ ਉੱਪਰ ਆ ਕੇ ਭਰੋਸਾ ਰੱਖੋ ਉਹਨਾਂ ਬਾਰੇ। ਡਾਕਟਰ ਸਾਹਿਬ ਲਿਖਦੇ, ਡਾਕਟਰ ਸਾਹਿਬ ਮੈਂ ਬਸ ਅੱਧਾ ਮਿੰਟ ਦਿਓ ਮੈਨੂੰ, ਮੈਂ ਪੜ੍ਹ ਕੇ ਸੁਣਾ ਦਿੰਦਾ। ਡਾਕਟਰ ਵਿਚਾਰੇ ਭਾਵੇਂ ਏਦਾਂ ਦੇ ਨਹੀਂ ਹੁੰਦੇ ਸਾਰੇ, ਪਰ ਕਈ ਡਾਕਟਰ ਵਿਚਾਰੇ ਬੜੇ ਹੀ ਬੀਬੇ ਹੁੰਦੇ ਨੇ, ਭੋਲੇ ਭਾਲੇ, ਪੁੱਜ ਕੇ ਵਿਸ਼ਵਾਸੀ, ਬਚਪਨ ਵੇਲੇ ਘਰਦਿਆਂ ਦੀ ਦੱਸੀ ਮੰਨੀ ਹੁੰਦੀ ਹੈ ਹਰ ਗੱਲ ਸਣੇ ਰੱਬ ਦੇ ਭਾਣੇ ਦੇ। ਉਹ ਡਾਕਟਰ ਡਾਕਟਰੀ ਵਿਦਿਆ ਰਾਹੀਂ ਇਲਾਜ ਕਰਦੇ ਕਰਦੇ ਉਹ ਕਹਿੰਦੇ ਜੀ ਉੱਪਰ ਵਾਲੇ ਦਾ ਭਾਣਾ ਮੰਨੀ ਜਾਓ। ਚਲੋ ਆਪਣੇ ਕੋਲ ਜੀ ਦੋ ਹੋਰ ਕਾਲਰ ਨੇ, ਦੋਸਤੋ ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਆਉਂਦਾ ਯਾਰ ਤੁਸੀਂ, ਹਾਂਜੀ
ਹੈਲੋ,
ਹਾਂਜੀ ਵੀਰ ਜੀ ਆਉਂਦਾ ਯਾਰ ਤੁਸੀਂ?
ਹਾਂਜੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਹਾਂ ਬਹੁਤ ਵਧੀਆ ਬਰਾੜ ਜੀ। ਮੈਂ ਡਾਕਟਰ ਸਾਹਿਬ ਦੀ ਜਿਹੜੀ ਇਨਥੂਜ਼ੀਅਜ਼ਮ ਤੇ ਸਿਨਸੀਅਰਟੀ ਨੂੰ ਬਿਲਕੁਲ ਹੀ ਬਹੁਤ ਹਾਈ ਰਿਗਾਰਡ ਦਿੰਦਾ। ਆਪਣੀ ਸਮਝ ਆਪਣੀ ਆਪਣੀ ਹੁੰਦੀ ਆ, ਵਿਚਾਰ ਆਪਣੇ ਆਪਣੇ ਹੁੰਦੇ ਆ। ਨਾਸਤਿਕ ਵਰਡ ਜਿਹੜਾ ਇਹਦੇ ਤੇ ਫਿਰ ਮੈਂ ਕਿਤੇ ਪੂਰੀ ਡਿਸਕਸ਼ਨ ਕਰੂੰਗਾ। ਇਹ ਬਾਈਬਲ ਦਾ ਖਰਾ ਕੋਈ ਨਵਾਂ ਅੱਖਰ ਨਹੀਂ, ਕਿੱਥੋਂ ਪੈਦਾ ਹੋਇਆ ਇਹਦੀ ਅਸਲ ਮਤਲਬ ਕੀ ਹੁੰਦੇ, ਸੋ ਲੀਵ ਇਟ ਟੂ ਅਸਾਈਡ। ਹਾਂਜੀ, ਬਾਕੀ ਮੇਰਾ ਇਹ ਸਵਾਲ ਹੈ ਵੀ ਮੈਂ ਸਾਰੀ ਉਮਰ ਹੀ ਏਥੀਐਸਟ ਹੀ ਨਹੀਂ ਰਿਹਾ, ਮੈਂ ਹੀਰੇਟਿਕ ਵੀ ਸੀਗਾ ਸ਼ਾਇਦ, ਪ੍ਰੋਫੈਸਰ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਪਤਾ ਹੋਵੇ ਇਹਨਾਂ ਦੇ ਡਿਫਰੈਂਸ ਵਿੱਚ ਕੀ ਮਤਲਬ ਹੁੰਦਾ। ਆਈ ਵਾਜ਼ ਓਪਨਲੀ ਹੀਰੇਟਿਕ, ਮੈਂ ਕਦੇ ਇਹ ਨਹੀਂ ਕੇਅਰ ਕੀਤੀ ਮੈਂ ਕਿਸ ਕੰਟਰੀ ਚ ਰਹਿੰਦਾ, ਕਿਹਨਾਂ ਲੋਕਾਂ ਦੇ ਕੋਲ ਰਹਿੰਦਾ। ਕਈ ਵਾਰੀ ਜਿੱਦਾਂ ਤੁਹਾਨੂੰ ਪਤਾ ਸਿਚੁਏਸ਼ਨ ਕਾਹ ਦੀ, ਪਰ ਮੈਨੂੰ ਫਿਰ ਇਹੋ ਜਿਹਾ ਕੀ ਹੋਇਆ ਕਿ ਮੈਂ ਧਾਰਮਿਕ ਨਹੀਂ ਮੈਂ ਕਹਿ ਸਕਦਾ, ਮੇਰਾ ਰੱਬ ਦੇ ਵਿੱਚ ਵਿਸ਼ਵਾਸ ਕਿਵੇਂ ਹੋਣਾ ਸ਼ੁਰੂ ਹੋਇਆ, ਇਹਦੇ ਬਾਰੇ ਤੋਂ ਖੁਦ ਮੈਂ ਹੀ ਆਪ ਹੀ ਬਹੁਤ ਹੀ ਡੀਪ ਸੋਚ ਕਰਦਾ ਪਿਆ ਇਹਦੇ ਬਾਰੇ। ਕੋਈ ਨਾ ਕੋਈ ਜਿਹੜੇ ਇੰਨੇ ਸਮਝਦਾਰ ਬੰਦੇ ਹੋਣਾ ਕੋਈ ਬੜਾ ਸ਼ਾਰਟਕੱਟ ਜਿਹਾ ਆਂਸਰ ਹੁੰਦਾ ਉਹ ਮੈਨੂੰ ਦੱਸਣ, ਪਰ ਕਿ ਮੇਰਾ ਇੱਕ ਸਵਾਲ ਇਹ ਆ ਵੀ ਲੈਟਸ ਸੇ ਕਿ ਦੇਅਰ ਆਰ 35% ਜਿਹੜੇ ਲੋਕੀ ਆ ਉਹ ਏਥੀਐਸਟ ਹੋ ਚੁੱਕੇ ਆ,
ਨਾਨ ਰਿਲੀਜੀਅਸ। ਹਾਂਜੀ ਹਾਂਜੀ ਹਾਂਜੀ,
ਕੀ ਉਹ ਸਾਰੇ ਆਨੈਸਟ ਹੋ ਚੁੱਕੇ ਆ ਜਾਂ ਉਹਨਾਂ ਚ 10% ਬੰਦੇ ਆਨੈਸਟ ਹੈਗੇ? ਜੇ ਉਹਨਾਂ ਚ 10% ਬੰਦੇ ਆਨੈਸਟ ਹੋਣ, ਮੇਰੇ ਕੋਲ ਇੱਕ ਪਰਚਾ ਆਇਆ ਮੈਂ ਉਹ ਪੇਪਰ ਟੈਸਟ ਪਾ ਦੂੰਗਾ, ਜੇ 10% ਬੰਦੇ ਉਹਨਾਂ ਚ ਆਨੈਸਟ ਹੋਣ ਬਿਲਕੁਲ, ਤੇ ਮੈਂ ਆਪਣੀ ਜ਼ਿੰਦਗੀ ਚ ਕਦੇ ਵੀ ਰੱਬ ਦਾ ਨਾਂ ਨਾ ਲਊਂਗਾ, ਮੈਂ ਰੱਬ ਦੀ ਸੌਂਹ ਖਾ ਕੇ ਇਹ ਗੱਲ ਕਹਿ ਦਿੰਦਾ। ਥੈਂਕ ਯੂ ਜੀ ਤੁਹਾਡਾ।
ਮਿਹਰਬਾਨੀ। ਬੜਾ ਸੋਹਣਾ ਸਵਾਲ ਤੁਹਾਡਾ, ਵੈਸੇ ਆਨੈਸਟੀ ਡਿਸਆਨੈਸਟੀ ਮੋਰਲ ਕੁਐਸਚਨ ਹੈਗਾ। ਡਾਕਟਰ ਸਾਹਿਬ ਦਿਓ ਜਵਾਬ ਜੀ ਇਹਨਾਂ ਦਾ।
ਮੈਨੂੰ ਅਗੇਨ ਮੈਨੂੰ ਆਵਾਜ਼ ਉਹਨਾਂ ਦੀ ਵੀ ਕਾਫੀ ਸਲੋ ਆਉਂਦੀ ਹੈ ਫੋਨ ਦੇ ਉੱਤੇ, ਪਰ ਐਨੀਵੇ
ਮੈਂ ਰਿਪੀਟ ਕਰ ਦੇਣਾ ਰੱਖ ਸਾਡੇ ਸਰੋਤੇ ਨੇ ਜੀ ਸਰਦਾਰ ਬਲਵਿੰਦਰ ਸਿੰਘ ਜੀ, ਬਹੁਤ ਪੜ੍ਹਦੇ ਲਿਖਦੇ ਨੇ, ਇਹ ਕਹਿੰਦੇ ਵੀ ਮੈਂ ਕਹਿੰਦੇ ਜ਼ਿੰਦਗੀ ਦੇ ਵਿੱਚ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਵੀ ਮਤਲਬ ਮੈਂ ਮਤਲਬ ਐਥੀਐਸਟ ਵੀ ਸੀਗਾ ਤੇ ਕਹਿੰਦੇ ਪਰ ਮੈਂ ਹੁਣ ਰਿਲੀਜੀਅਸ ਹਾਂ, ਮਤਲਬ ਗੋਡ ਚ ਵਿਸ਼ਵਾਸ ਰੱਖਦਾ, ਕਹਿੰਦੇ ਹੋਰ ਵੀ ਗੱਲਾਂ ਕੀਤੀਆਂ, ਉਹ ਕਹਿੰਦੇ ਬੜਾ ਵੱਡਾ ਵਿਸ਼ਾ ਇਹ ਐਥੀਐਜ਼ਮ ਦਾ ਤੇ
ਹਨਾ
ਰੱਬ ਨੂੰ ਮੰਨਣਾ ਨਾਮਣਾ ਬਹੁਤ ਵੱਡਾ ਵਾਸਟ ਬਹੁਤ ਵੱਡਾ ਵਿਸ਼ਾ ਅੱਡ ਅੱਡ ਪੱਖਾ, ਪਰ ਕਹਿੰਦੇ ਮੇਰਾ ਇੱਕ ਸਵਾਲ ਆ ਬਈ 35% ਲੋਕ ਜੇ ਨਾਨ ਰਿਲੀਜੀਅਸ ਨੇ, ਬਹੁਤ ਬਹੁਤ ਸਿੱਧਾ ਸਪਸ਼ਟ ਸਵਾਲ ਆ ਉਹਨਾਂ ਦਾ ਵੀ ਇਹਨਾਂ ਦੇ ਵਿੱਚੋਂ ਕੀ ਉਹ 35% ਇਮਾਨਦਾਰ ਵੀ ਨੇ ਓਨੈਸਟ ਵੀ ਨੇ ਜਾਂ 10% ਨੇ, ਉਹਨਾਂ ਨੇ ਇਹ ਸਵਾਲ ਪੁੱਛਿਆ ਜੀ।
ਹਾਂਜੀ ਬਹੁਤ ਇੰਟਰਸਟਿੰਗ ਆ, ਪਰ ਹੁਣ ਇਹਦੇ ਬਾਰੇ ਮਤਲਬ ਜਵਾਬ ਕਿਵੇਂ ਕੋਈ ਦਿੱਤਾ ਜਾਵੇ, ਮਤਲਬ ਇੰਨਾ ਆ ਤੇ ਤੁਸੀਂ ਕੁਛ ਉਹਨਾਂ ਮਤਲਬ ਜਿਹੜੇ ਮੁਲਕ ਆ ਉਹਨਾਂ ਬਾਰੇ ਦੇਖ ਸਕਦੇ, ਜਿੱਦਾਂ ਯੂਰਪ ਦੇ ਵਿੱਚ 3-4 ਮੁਲਕ ਹੈਗੇ ਆ ਜਿੱਥੇ 85% ਤੋਂ ਉੱਤੇ ਲੋਕ ਨਾਸਤਕ ਆ,
ਨਾਰਵੇ
ਹਾਂ ਸਵੀਡਨ ਵਗੈਰਾ ਨਾਰਵੇ ਡੈਨਮਾਰਕ, ਉਹਨਾਂ ਮੁਲਕਾਂ ਦਾ ਜੇ ਜੋ ਕੁਛ ਵੀ ਤੁਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਧਿਆਨ ਨਾਲ ਦੇਖੋ ਤਾਂ ਬਾਕੀਆਂ ਨਾਲੋਂ ਉਹ ਬੜੇ ਵੱਖਰੇ ਆ ਹਰ ਪੱਖੋਂ ਹੀ, ਬੜੀ ਉੱਥੇ ਮਤਲਬ ਕਿਸੇ ਕਿਸਮ ਦੀਆਂ ਕੋਈ ਇੰਨਾ ਵਾਇਲੈਂਸ ਨਹੀਂ ਹੈ, ਕਿਸੇ ਕਿਸਮ ਦੀਆਂ ਹੇਰਾਫੇਰੀਆਂ ਨਹੀਂ, ਲੋਕ ਮਤਲਬ ਬੜੇ ਸ਼ਾਂਤੀ ਦੇ ਨਾਲ ਰਹਿੰਦੇ ਆ, ਉਹਨਾਂ ਦਾ ਜੀਵਨ ਖੁਸ਼ ਵੀ ਤੇ ਵੱਖਰਾ ਆ ਧਾਰਮਿਕ ਲੋਕਾਂ ਨਾਲੋਂ, ਸੋ ਤੁਸੀਂ ਇਹ ਦੇਖ ਸਕਦੇ। ਹਾਂ ਮਤਲਬ ਇਹਦੇ ਬਾਰੇ ਤਾਂ ਕਹਿਣਾ ਬਹੁਤ ਮੁਸ਼ਕਿਲ ਹੈ ਵੀ 35% ਲੋਕ ਜਿਹੜੇ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਧਰਮ ਤੋਂ ਪਾਸੇ ਕਹਿੰਦੇ ਪਏ ਉਹ ਇਮਾਨਦਾਰ ਵੀ ਆ, ਨਾਸਤਕ ਹੋਣ ਦੇ ਨਾਲ ਮੇਰਾ ਜੀ ਕਰਦਾ ਇਹ ਕਹਿਣ ਨੂੰ ਕਿ ਹਾਂ ਵੀ ਉਹ ਇਮਾਨਦਾਰ ਹੋਣ ਕਰਕੇ ਇਹ ਕਹਿ ਰਹੇ ਆ, ਨਹੀਂ ਤਾਂ ਉਹ ਜੇ ਇਮਾਨਦਾਰ ਨਾ ਹੁੰਦੇ ਤਾਂ ਉਹਨਾਂ ਨੇ ਇਹ ਗੱਲ ਕਹਿਣੀ ਨਹੀਂ ਸੀਗੀ, ਉਹਨਾਂ ਨੇ ਮਤਲਬ ਜਿੱਦਾਂ ਚੱਲ ਰਿਹਾ ਉਦਾਂ ਹੀ ਚਲਾਉਣਾ ਸੀਗਾ। ਸਾਡੇ ਬਹੁਤ ਸਾਰੇ ਲੋਕ ਹੈ ਜਿਹੜੇ ਜਿਹੜੇ ਅੰਦਰੋਂ ਮਤਲਬ ਉਹ ਧਰਮ ਦੇ ਨਾਲ ਕੋਈ ਬੜਾ ਨੇੜਤਾ ਨਹੀਂ ਰੱਖਦੇ, ਪਰ ਉਹ ਕਹਿੰਦੇ ਨਹੀਂ ਹੈ ਇਹ ਗੱਲ, ਖਾਸ ਤੌਰ ਤੇ ਜਿਹੜੇ ਸਾਡੇ ਲੇਖਕ ਆ ਪੜ੍ਹੇ ਲਿਖੇ ਆ ਉਹਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਲੋਕ ਹੈ ਜਿਹੜੇ ਜਿਹੜੇ ਮਤਲਬ ਇਸ ਗੱਲੋਂ ਚੁੱਪ ਰਹਿੰਦੇ ਆ, ਉਹ
ਕਿਤਾਬਾਂ ਵਿਕਦੀਆਂ ਨੇ ਜੀ, ਫਿਰ ਉਹਨਾਂ ਦੀਆਂ ਕਿਤਾਬਾਂ ਨਹੀਂ ਵਿਕਦੀਆਂ,
ਨਹੀਂ ਉਹ ਹਾਂ ਉਹ ਇਮਾਨਦਾਰ ਨਹੀਂ ਹੈ ਅੰਦਰੋਂ, ਮੈਂ ਉਹਨਾਂ ਨੂੰ ਸਮਝਦਾ। ਇਮਾਨਦਾਰੀ ਤਾਂ ਇਹ ਹੋਗੀ ਤੇ ਉਹ ਸਿੱਧੀ ਗੱਲ ਕਰਨ ਪਏ, ਉਹਨਾਂ ਨੂੰ ਪਤਾ ਆ ਕੋਈ ਰੱਬ ਰੁੱਬ ਦਾ ਕੋਈ ਚੱਕਰ ਨਹੀਂ ਹੈ, ਧਰਮ ਦਾ ਕੋਈ ਚੱਕਰ ਨਹੀਂ ਹੈ, ਬੰਦੇ ਬਣ ਕੇ ਇੱਦਾਂ ਨਹੀਂ ਉਹ ਕਹਿਣਗੇ ਕਦੇ ਵੀ।
ਬਿਲਕੁਲ, ਬਾਕੀ ਉਹ ਜਿਹੜੇ ਤੁਸੀਂ ਕਿਹਾ ਵੀ ਉਹ ਸਰਦਾਰ ਬਲਵਿੰਦਰ ਸਿੰਘ ਦੀ ਗੱਲਬਾਤ ਸਮਝੇ, ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀ। ਦੇਖੋ ਇਹ ਜਿਹੜਾ ਇਸ ਕਲਚਰ ਚ ਨਾ ਆਪਣੇ ਜਿਹਦਾ ਡਿਫਰੈਂਟ ਓਪੀਨੀਅਨ ਆ, ਵੱਖਰਾ ਵਿਚਾਰ ਆ, ਭਾਵੇਂ ਵਿਰੋਧੀ ਵਿਚਾਰ ਵੀ ਆ, ਇਹ ਸਾਡੇ ਸਮਾਜ ਦੀ ਬਹੁਤ ਚੰਗਾ ਵੱਡਾ ਗੁਣ ਆ ਜੀ, ਅਸੀਂ ਉਹਨੂੰ ਐਪਰੀਸ਼ੀਏਟ ਕਰਦੇ। ਸਰਦਾਰ ਬਲਵਿੰਦਰ ਸਿੰਘ ਜੀ ਨੇ ਓਪਨਲੀ ਐਪਰੀਸ਼ੀਏਟ ਕੀਤਾ, ਉਹ ਕਹਿੰਦੇ ਭਾਈ ਮੈਂ ਭਾਵੇਂ ਧਾਰਮਿਕ ਆ ਪਰ ਮੈਂ ਡਾਕਟਰ ਸਾਧੂ ਸਿੰਘ ਦੇ ਜਿਹੜੇ ਵਿਚਾਰ ਤੇ ਇਹਨਾਂ ਦਾ ਜਿਹੜਾ ਜੋਸ਼ ਆ, ਐਨਥੂਜ਼ੀਆਜ਼ਮ, ਕਹਿੰਦੇ ਜਿਹੜੇ ਤਰੀਕੇ ਨਾਲ ਗੱਲ ਕਰ ਰਿਹਾ, ਆਈ ਰੀਅਲੀ ਐਪਰੀਸ਼ੀਏਟ ਦੈਟ, ਹੈ ਨਾ।
ਮੈਂ ਵੀ ਮਤਲਬ ਇਹਦੇ ਚ ਮਾੜੀ ਜਿਹੀ ਗੱਲ ਐਡ ਕਰਨੀ ਚਾਹੁੰਦਾ ਹਾਂ, ਮੈਂ ਵੀ ਇਹ ਗੱਲ ਐਪਰੀਸ਼ੀਏਟ ਕਰਦਾ, ਜਦੋਂ ਮੈਂ ਪਹਿਲੀ ਵਾਰੀ 2012 ਚ ਕਿਤਾਬ ਨਾਸਕ ਬਾਣੀ ਚ ਪਾਈ ਸੀ ਨਾ, ਸਾਡੇ ਇੱਥੇ ਇੱਕ ਗੁਰਪ੍ਰੀਤ ਸਿੰਘ ਹੈ, ਉਹਨਾਂ ਨੇ ਮੈਨੂੰ ਰੇਡੀਓ ਦੇ ਉੱਤੇ, ਨਹੀਂ ਹਰਪ੍ਰੀਤ ਹੋਣਾ ਨੇ, ਉਹਨਾਂ ਨੇ ਰੇਡੀਓ ਤੇ ਮੈਨੂੰ ਲਿਜਾ ਕੇ ਸਾਡੇ ਗੁਰਦੁਆਰੇ ਦੇ ਗ੍ਰੰਥੀ ਦੇ ਨਾਲ ਗੱਲਬਾਤ ਕਰਨ ਲਾ ਦਿੱਤਾ,
ਹਾਂਜੀ,
ਹੈਨਾ। ਅੱਛਾ, ਉਹ ਮੈਂ ਆਪਣੀਆਂ ਗੱਲਾਂ ਕਰਦਾ ਰਿਹਾ, ਉਹਨਾਂ ਨੇ ਮੈਨੂੰ ਪੁੱਛਿਆ ਉਦੋਂ ਵੀ ਤੂੰ ਗ੍ਰੰਥ ਸਾਹਿਬ ਪੜਿਆ, ਮੈਂ ਉਦੋਂ ਨਹੀਂ ਸੀ ਪੜਿਆ, ਮੈਂ ਝੂਠਾ ਬੋਲ ਰਹੀ ਸੀ, ਮੈਂ ਕਿਹਾ ਨਹੀਂ ਮੈਂ ਪੜਿਆ, ਬਾਅਦ ਦੇ ਵਿੱਚ ਮੈਂ ਪੜਿਆ ਉਹਦਾ, ਪਰ ਜਿਹੜੀ ਮੈਂ ਗੱਲ ਕਰਨ ਲੱਗਾ ਉਹ ਇਹ ਹੈ ਕਿ ਉਸ ਸਾਡੀ ਗੱਲਬਾਤ ਦੇ ਵਿੱਚ ਜਿਹੜੀ ਮੈਂ ਇੱਕ ਗ੍ਰੰਥੀ ਦੇ ਨਾਲ ਕਰ ਰਿਹਾ ਸੀਗਾ, ਇੰਨੀ ਲੋਕਾਂ ਨੇ ਐਪਰੀਸ਼ੀਏਟ ਕੀਤੀ, ਉਹਨਾਂ ਨੇ ਮੈਨੂੰ ਵੀ ਇੰਨਾ ਐਪਰੀਸ਼ੀਏਟ ਕੀਤਾ ਵੀ ਤੇਰੀ ਗੱਲਬਾਤ ਦੇ ਵਿੱਚ ਮਤਲਬ ਜਿਸ ਤਰੀਕੇ ਨਾਲ ਤੂੰ ਗੱਲਾਂ ਬਾਤਾਂ ਕਰਦਾ ਸੀਗਾ, ਅਸੀਂ ਵੀ ਮਤਲਬ ਇਹ ਕਹਿੰਦੇ ਹਾਂ ਕਿ ਤੈਨੂੰ ਵੀ ਹੱਕ ਆ ਆਪਣੀ ਗੱਲ ਕਹਿਣ ਦਾ ਜਿਵੇਂ ਸਾਨੂੰ ਆ, ਵੀ ਅਸੀਂ ਤੇਰੀ ਗੱਲਬਾਤ ਵਿੱਚ ਸਾਨੂੰ ਕੋਈ ਇੱਦਾਂ ਦੀ ਗੱਲ ਨਹੀਂ ਲੱਗੀ ਹੈ ਜਿਹੜੀ ਅਸੀਂ ਤੈਨੂੰ ਕਹੀਏ ਵੀ ਤੂੰ ਚੁੱਪ ਕਰ ਜਾਂ ਤੂੰ ਇੱਦਾਂ ਦੀ ਗੱਲ ਨਹੀਂ ਕਰ ਸਕਦਾ। ਸੋ ਇਹ ਮੈਨੂੰ ਉਦੋਂ ਦਾ ਮਹਿਸੂਸ ਹੈ ਆਪਣੇ ਭਾਈਚਾਰੇ ਬਾਰੇ ਇੱਕ ਵਧੀਆ ਜਿਹੜੀ ਮਤਲਬ ਅਹਿਸਾਸ ਆ ਕਿ ਸਾਡੇ ਲੋਕ ਹੈ ਜਿਹੜੇ ਉਹ ਉਦਾਂ ਆਲੇ ਦੁਆਲੇ ਜੋ ਮਰਜ਼ੀ ਕਰੀ ਜਾਣ, ਇੱਦਾਂ ਦੀ ਗੱਲਬਾਤ ਉਹ ਜਦੋਂ ਧਿਆਨ ਨਾਲ ਸੁਣਦੇ ਆ ਤਾਂ ਉਹ ਐਪਰੀਸ਼ੀਏਟ ਕਰਦੇ ਆ।
ਹਾਂਜੀ, ਜਿਹੜਾ ਸੰਵਾਦ ਦਾ ਵਿਚਾਰ ਚਰਚਾ ਦਾ ਜਿਹੜਾ ਰੁਝਾਨ ਆ ਨਾ, ਇਹ ਚੰਗੀ ਗੱਲ ਆ ਆਪਣੇ। ਸ਼ਾਇਦ ਇੱਕ ਕਾਲਰ ਹੋਰ ਨੇ ਜੀ, ਦੋਸਤੋ ਇੱਕ ਮਿੰਟ ਰਹਿ ਗਿਆ ਬਸ, ਕੁਇਕਲੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ ਬੋਲੋ। ਨਹੀਂ ਜੀ, ਡਾਕਟਰ ਸਾਹਿਬ ਆਪਣੇ ਕੋਲ ਇੱਕ ਮਿੰਟ ਹੈ ਜੀ, ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ? ਸਮਾਂ ਘੱਟ ਆ, ਫਿਰ ਕਿਸੇ ਦਿਨ ਆਪਾਂ ਟਾਈਮ ਲਾਵਾਂਗੇ।
ਜ਼ਰੂਰ, ਜਿੱਦਣ ਵੀ ਤੁਸੀਂ ਕਹੋ ਮੈਂ ਮਤਲਬ ਆਪਾਂ ਫਿਰ ਗੱਲਬਾਤ ਕਰਾਂਗੇ। ਕਵਿਤਾ ਦੀ ਤਾਂ ਤੁਸੀਂ ਵੀ ਨਹੀਂ ਪੜ੍ਹੀ, ਇੱਕੋ ਹੀ ਪੜ੍ਹੀ ਆ, ਮੈਂ ਵੀ ਇੱਕੋ ਹੀ ਪੜ੍ਹੀ ਆ ਜੀ, ਆਪਾਂ ਕਵਿਤਾ।
ਬਿਲਕੁਲ ਬਿਲਕੁਲ, ਕੀ ਸੁਨੇਹਾ ਤੁਹਾਡਾ? ਫਿਰ ਵੀ ਜਾਂਦੇ ਜਾਂਦੇ ਅੱਧਾ ਮਿੰਟ ਚ।
ਮੇਰਾ ਸੁਨੇਹਾ ਇਹ ਹੀ ਆ ਕਿ ਮਤਲਬ ਸਾਨੂੰ ਨਾ ਜਿਹੜੀ ਮਤਲਬ ਇਹਨੂੰ ਮੈਂ ਕਹਿੰਦਾ ਤੁਸੀਂ ਆਪਣਾ ਧਰਮ ਛੱਡ ਦਿਓ ਜਾਂ ਵਿਚਾਰ ਜਿਹੜੇ ਤੁਹਾਡੇ ਹੁਣ ਤੱਕ ਬਣੇ ਆ ਉਹ, ਪਰ ਜੇ ਅਸੀਂ ਮਤਲਬ ਚੀਜ਼ਾਂ ਨੂੰ ਥੋੜਾ ਜਿਹਾ ਵਿਗਿਆਨਕ ਪਹੁੰਚ ਦੇ ਨਾਲ ਦੇਖੀਏ, ਤੇ ਜਿਹੜੀ ਵਿਗਿਆਨ ਦੀ ਇੱਕੋ ਗੱਲ ਆ ਵੀ ਤੁਸੀਂ ਕੁਐਸਚਨ ਕਰਨਾ ਚੀਜ਼ਾਂ ਦੇ ਉੱਤੇ ਨਾ, ਭਈ ਜੇ ਤੁਹਾਨੂੰ ਕੋਈ ਕਿਸੇ ਗੱਲ ਦੀ ਲੱਗਦੀ ਆ, ਜੇ ਤਾਂ ਤੁਹਾਨੂੰ ਪੱਕਾ ਹੀ ਪਤਾ ਹੈ ਭਈ ਮਤਲਬ ਪਰਮਾਤਮਾ ਹੈਗਾ ਤੇ ਉਹਨੇ ਸਭ ਕੁਛ ਕ੍ਰੀਏਟ ਕੀਤਾ, ਤਾਂ ਉਹ ਸ਼ੱਕ ਹੈ ਜਿਹੜੀ ਉਹਨੂੰ ਦੂਰ ਕਰਨਾ ਚਾਹੀਦਾ। ਪੜ੍ਹਨਾ ਚਾਹੀਦੀਆਂ ਕਿਤਾਬਾਂ ਬਹੁਤ ਅੱਜ ਕੱਲ੍ਹ ਅਵੇਲੇਬਲ ਹੈਗੀਆਂ ਅੰਗਰੇਜ਼ੀ ਦਾ ਖਾਸ ਤੌਰ ਤੇ, ਜਾਂ ਇਸ ਕਿਸਮ ਦੇ ਮਤਲਬ ਲੋਕ ਵੀ ਸਾਨੂੰ ਮਿਲ ਜਾਣਗੇ ਭਾਈਚਾਰੇ ਚ। ਸੋ ਜਿਹੜੀ ਜੇ ਮਤਲਬ ਨਾ ਸਾਨੂੰ ਚੀਜ਼ਾਂ ਨੂੰ ਰੈਸ਼ਨਲ ਤਰੀਕੇ ਨਾਲ ਦੇਖਣਾ ਚਾਹੀਦਾ, ਵਿਗਿਆਨਿਕ ਪਹੁੰਚ ਨਾਲ ਦੇਖਣਾ ਚਾਹੀਦਾ ਆ, ਤੇ ਉਹਦੇ ਨਾਲ ਜੇ ਤੁਸੀਂ ਕਿਸੇ ਵੱਖਰੇ ਮਤਲਬ ਨਾ ਸਿੱਟੇ ਤੇ ਪਹੁੰਚਦੇ ਆ ਤੇ ਤੁਹਾਨੂੰ ਡਰਨਾ ਨੀ ਚਾਹੀਦਾ। ਨਾਸਤਕ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਿਫਤ ਵਾਲੀ ਗੱਲ ਹੈ। ਜਿਹੜਾ ਲੋਕਾਂ ਨੇ ਇਹਦੀਆਂ ਸਿਫਤਾਂ ਕੀਤੀਆਂ ਉਹਨਾਂ ਦਾ ਕਿਤੇ ਆਪਾਂ ਫੇਰ ਜ਼ਿਕਰ ਕਰਾਂਗੇ। ਹਰੇਕ ਬੰਦਾ ਨਾਸਤਕ ਨਹੀਂ ਬਣਦਾ ਹੈ।
ਬਿਲਕੁਲ ਦੋਸਤੋ, ਮੈਂ ਨਾ ਮਾਰਕ ਟਵੇਨ ਦੇ ਇਸ ਲਾਈਨ ਨਾਲ ਗੱਲ ਖਤਮ ਕਰਦਾ, ਦ ਮੈਨ ਹੂ ਡਜ਼ ਨਾਟ ਰੀਡ ਹੈਜ਼ ਨੋ ਐਡਵਾਂਟੇਜ ਓਵਰ ਦ ਮੈਨ ਹੂ ਕੈਨ ਨਾਟ ਰੀਡ। ਜੇ ਪੜ੍ਹੇ ਲਿਖੇ ਹੋ ਤੁਸੀਂ ਪੜ੍ਹੋ ਜੀ, ਸਾਇੰਸ ਪੜ੍ਹੋ, ਵਿਗਿਆਨ ਪੜ੍ਹੋ, ਧਾਰਮਿਕ ਲਿਟਰੇਚਰ, ਇਤਿਹਾਸ ਪੜ੍ਹੋ, ਗ੍ਰੰਥ ਪੜ੍ਹੋ ਜ਼ਰੂਰ ਤੇ ਘੋਖੋ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਿਜ਼ੀ ਸਕੈਜੂਲ ਦੇ ਵਿੱਚੋਂ ਸਮਾਂ ਕੱਢਿਆ, ਤੇ ਸਰੋਤਿਆਂ ਦਾ ਐਡੀਸ਼ਨਲ ਧੰਨਵਾਦ ਜਿਹੜੇ ਸਾਡੀ ਵਿਚਾਰ ਚਰਚਾ ਚ ਹਿੱਸਾ ਲੈਂਦੇ ਨੇ। ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਬਹੁਤ
ਬਹੁਤ ਬਹੁਤ ਸ਼ੁਕਰੀਆ ਜੀ। ਓਕੇ,
ਮਿਹਰਬਾਨੀ ਜੀ। ਅਸੀਂ ਮਾਫੀ ਚਾਹੁੰਦੇ ਜੀ, ਸਾਡੇ ਰੇਡੀਓ ਸਟੇਸ਼ਨ ਵਾਲਿਆਂ ਤੋਂ ਅਸੀਂ 2 ਮਿੰਟ ਜ਼ਿਆਦਾ ਲੈ ਲੈਣੇ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those